They don't have arms. They don't have nothing because of their will. They are standing tall. And they are saying same message. We are learning from Imam Hussain. Being alone, he never budged to the tyranny. He was standing tall. قَدْ أَقَمْتَ الصَّلَاةِ وَآتَيْتَ الزَّكَاةِ وَأَمَرْتَ بِالْمَعْرُوفِ وَنَهَيْتَ عَنِ الْمُنْكَرِ. This is the message of Imam Hussain. It is a continuity. My sisters, those who are representing Bibi Zainab Salawatullah Salaamu Alaiha, MashaAllah, I see with full hijab, this is the message of Zainab, not to go and in the flow of the direction of the people. Follow the direction of Islam and no, don't ever be shy of showing off your beliefs, because your belief is security. That is the truth.
Karbala. 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 Ya Ali. Ya Ali.
It is for all of us. These are the lessons. A lesson is clear. Let me give some insight to our youth. Why Imam Hussain took this drastic effort? By knowing it, the army of Yazid, at least 30,000, with full equipped according to that time, and they are under 200 people, women and children. Imam Hussain was aware they will go to smash him, they will go to kill, they will go to burn the tent. What was the message of Imam Hussain? Not to ever bow to the demand of Zalimeen. Not to bow to the demand of the oppressors. The message is clear. From his own words, Badala Mohjatahu Fika. Ziyarat Arba'in, sign of a believer. Beautiful ziyarat. This is a part of ziyarat. My youths, my younger generation, those who are listening, Muslims or non-Muslims, this is the message of Imam Hussain. Badala Mohjatahu Fika. Imam Hussain has given everything, O Allah, at your service. بَدَلَ مُهْجَتَهُ فِيكَ فَقْلَتْ لِيَسْتَنْتِذَ عِبَادَكَ أَنِ مِنَ الْجَهَالَةِ, so that he can take out humanity from ignorance and towards the guidance of knowledge. This is the message of Imam Hussain. If we are ignorant, we have to gain the knowledge. That is the message of Imam Hussain. لَيَسْتَنْقَذَ عِبَادَكَ مِنَ الْجَهَالَةِ وَحَيْرَةِ الدَّلَالَةِ, and not to go astray by going away from Imam Hussain alayhi salatu wasalam. Today, in downtown, we are declaring to the world, Hussain is knowledge. Hussain is knowledge. Yazid is ignorant. Hussain is adalat. Yazid is zulm. Hussain is justice. Yazid is injustice. Hussain is qaim. Yazid is down.
Labbaik ya Hussain.
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 Message of Imam Hussain, manifesto of Karbala. Listening, many people in the world, and there's a historical majlis from downtown. And look at the message for the believers, those who are believing, Muslims, non-Muslims. Today, we see the atrocities in Afghanistan going on. It is a deliberately done thing, deal with very bad, very zalimeen of historical zalimeen of Taliban with the Western countries, exclusively Americans. They have done with intention, they brought this situation. What is going to happen, nobody can predict. But for the believers, Karbala is everywhere.
من نازل
حيات من
نازل حيات من نازل حيات من نازل
Don't down Taliban, down the ISIS, down the... You say it all the enemy.
Al-Saud.
Yeah. So why should we be shy? Oh, that's the message of today. That's Imam Hussain is saying to all of us. Haraj innama. Haraj to li talabil islam fi ummat jaddi. Why I left Medina? My manifesto is clear to everyone. Within 50 years, Prophet Muhammad sallallahu alaihi wasallam left 11th Hijrah, which is beginning of 11th Hijrah. That is 10th Hijrah. And Karbala's event is beginning of 51st Hijrah. Within 50 years, Muslim Ummah, they derailed from the message of the Prophet. Let me say one thing. Derailed from the Wilaya. Derailed from Ghadir, Karbala, to replace the Ghadir. To bring back to the humanity from the same point where they have derailed. That is the main idea of Imam Hussain. No matter what happens, I have to bring my ummah of my grandfather to the place of Ghadir. That Ghadir is Wilaya. Wilaya is Wilayatullah. Innama waliyakumullah. ورسوله والذين آمنوا الذين يقيمون الصلاة ويؤتون الزكاة وهم راكعون ولاية الله إذ كربلا ولاية الرسول إذ كربلا ولاية الإمام إذ كربلا ولاية الفقير إذ كربلا
سبحان الله الله أكبر
نعرة الرسالة
يا رسول الله
نعرة
يا علي
We have seen in the recent history, one letter of Ayatollah Sistani has changed the scenario of Iraq. One letter, one pen. Oh West, oh America, before you give gun to anyone, first give pen to the people, then you give to pen, anything you want. Power without pen, it is not agreed. Result is today what we see today. Knowledge is first, then the, because knowledge controls the gun, controls the power. يزكيهم ويعلمهم الكتاب والحكمة. First tazkiya. If I don't have power, I cannot control myself. The controlling power is taqwa. Controlling power is piety. Hussain is piety. Hussain is controlling power. Hussain is limitation. This is a red line. No one can cross where Imam Hussain is there. If you cross, you reach to Yazid. You have to stand with Imam Hussain. That is the message Imam Hussain is giving to all of us. When you go back, don't ever leave the lifestyle of Hussain which has been preached by Imam Hussain. And look after your own neighbors. If they are in need, help them out and give them message. Imam Hussain is for all humanity, not communal. Hussain is not communal. Hussain is universal. If Hussain is universal, his message is universal. لَيَسْتَنْقَذَ عِبَادَكَ مِنَ الْجَهَالَةِ People should be getting away from ignorance and reaching to the knowledge, reaching to the certainty, getting away from the, going away from the, going astray, coming toward the guidelines. This is the Imam Hussain's Karbala. All of us, we are here, and let me give few sentences that are very important for all of us. Why we cry out today? Why we cry for Imam Hussain? When you cry, your heart is ready to accept the truth. That is called one is Raqiqul Qalb, one is Shaqiqul Qalb. Riqqatul Qalb, you are ready to accept the message of truth. When we cry out to our Sunni brothers listening and those who believe We cry, it is a bid'ah. One story I narrate from their book, narrated by their muhaddis, Muhaddis al-Dahlani, very famous muhaddis. He says, I don't do azadari like Shias. I do azadari on the day of Ashura. I am fasting. At the time of Asr, I have majlis. I recite this riwayah of Salama. What is the riwayah of Salama? One day, Prophet Muhammad came to his wife, Salama. He said, I am tired. I want to rest. Salama says, I open the door of my room, ascending inside, and close the door outside our sitting so that nobody disturbs. Within no time, Imam Hussain came. He says, Grand mother, where is my grandfather? Salama could not laugh. She said, your grandfather asked me, he wanted some rest, he is tired. Imam Hussain, history never says what he has said. The diraya we can drive is this the sentence. Even I cannot go inside. Prophet Muhammad hears the sound of Imam Hussain, voice of Imam Hussain. Salama, let him get in. Salama puts him in and close the door, and I can hear them, grandfather and grandson, they are playing, they are laughing, they are enjoying. After a while, I hear the cry of the Prophet Muhammad.
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
जबरदस्त एक दफा फिर से आ गई लीजा कॉस्मेटिक्स की वेयर हाउस सेल यानी क्वालिटी प्रोडक्ट्स और डिस्काउंट्स का जबरदस्त मेल जहां आपको मिलेंगे परफ्यूम्स कॉस्मेटिक्स स्किन केयर डिजाइनर सनग्लासेस डिजाइनर पर्सेस चॉकलेट्स और बहुत कुछ आपको मिलेगा 80% तक डिस्काउंट तो आइए एट 135 कॉमर्स वैली ड्राइव ईस्ट मार्कम में सेल स्टार्ट हो रही है जुलाई 31st से अगस्त 17th तक ज्यादा डिटेल्स के लिए विजिट कीजिए leezacosmetics.com
For fast, affordable, reliable and unlimited internet is starting from 39.99 for your business or home. Contact gorogue.ca at gorogue.ca. Prices are guaranteed for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorogue.ca. That's gorogue.ca. Or call 647-273-3291 to place your order today.
ਕੀ ਤੁਸੀਂ ਕਿਸੇ ਇੰਟਰਨੈਸ਼ਨਲ ਸਟੂਡੈਂਟ ਨੂੰ ਜਾਣਦੇ ਹੋ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ ਹੋਵੇ ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਤੋਂ ਇਸ ਦੇ ਨਾਲ ਹੀ ਤੁਹਾਨੂੰ ਕੈਸ਼ਬੈਕ ਜਿੱਤਣ ਦੇ ਮੌਕੇ ਦਿੰਦਾ ਹੈ ਹੁਣ ਗੱਲ ਕਰਾਂਗੇ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ ਜੇਕਰ ਤੁਸੀਂ ਕੈਨੇਡਾ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50 ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ ਸ਼ਰਤਾਂ ਲਾਗੂ ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/isbo that's www.simply.com/isbo
पूरे ओंटारियो में लाखों लोगों ने अपना कोविड 19 टीका लगवाया है स्वास्थ्य कनाडा द्वारा अनुमोदित टीके अस्पतालों डॉक्टरों के कार्यालयों फार्मेसियों और सामूहिक टीकाकरण स्थलों में उपलब्ध हैं अपनी भूमिका निभाएं अपना टीका लगवाएं वेबसाइट ontario.ca/bookvaccine पर जाएं या फिर 300 भाषाओं में सहायता के लिए 1-888-999-6488 पर कॉल करें इसके लिए भुगतान ओंटारियो की सरकार द्वारा किया गया
ਸੱਤ ਸੌ ਸੱਤਰ AM ਦੇ ਪਿਆਰੇ ਪਿਆਰੇ ਸਰੋਤਿਓ ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ ਸੋਰੀ ਫਾਰ ਦੈਟ ਅੱਜ ਪ੍ਰੋਗਰਾਮ ਥੋੜਾ ਜਿਹਾ 15 ਮਿੰਟ ਲੇਟ ਹੋ ਗਿਆ ਕਿਉਂਕਿ ਪਾਕਿਸਤਾਨ ਤੋਂ ਕੋਈ ਇਮਾਮ ਆਏ ਹੋਏ ਸਨ ਉਹਨਾਂ ਦੀ ਲਾਈਵ ਕਾਸਟਿੰਗ ਹੋ ਰਹੀ ਸੀ ਸੋ ਅਗੇਨ ਸੋਰੀ ਫਾਰ ਦੈਟ ਬਟ ਐਨੀ ਵੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਿਹੜਾ ਪ੍ਰੋਗਰਾਮ ਹੈ 4 ਵਜੇ ਤੋਂ ਲੈ ਕੇ 5 ਵਜੇ ਤੱਕ ਕਰਦੇ ਹੁੰਦੇ ਹਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਆਪਾਂ ਪੇਨ ਆਫ ਸੈਪਰੇਸ਼ਨ ਵਿਰਾ ਜੁਦਾਈ ਵਿਛੋੜਾ ਇਹਦੇ ਉੱਪਰ ਕਰਾਂਗੇ ਅਤੇ ਇਹਦੇ ਉੱਤੇ ਬਹੁਤ ਮੈਂ ਸੋਚ ਵਿਚਾਰ ਕੀਤੀ ਕਿ ਜਿਸ ਤਰ੍ਹਾਂ 10ਵੀਂ ਪਾਤਸ਼ਾਹੀ ਦੇ ਆ ਕੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਸ ਸ਼ਬਦ ਦੇ ਉੱਤੇ ਵੀ ਕਰ ਸਕਦੇ ਹਾਂ ਪਰ ਮੈਂ 5ਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਬਾਣੀ ਦੇ ਵਿੱਚੋਂ ਬੇਰਾ ਦਾ ਸ਼ਬਦ ਲਿਆ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕਿ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋ ਘੋਲੀ ਜਿਉਂ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਇਹ 5ਵੀਂ ਪਾਤਸ਼ਾਹੀ ਦੀ ਬਾਣੀ ਹੈ ਇਹਦੇ ਉੱਚ ਬਿਰਾ ਦਾ ਸ਼ਬਦ ਹੈ 5ਵੀਂ ਪਾਤਸ਼ਾਹੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਉਹ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਦੇ ਸਪੁੱਤਰ ਸਨ ਉਹਨਾਂ ਦੇ ਸ਼ਿਸ਼ ਸਨ ਜਾਂ ਇੰਝ ਕਹਿ ਲਓ ਕਿ ਗੁਰੂ ਅਰਜਨ ਦੇਵ ਜੀ ਦੇ ਜਿੱਥੇ ਚੌਥੀ ਪਾਤਸ਼ਾਹੀ ਪਿਤਾ ਸਨ ਉਸ ਦੇ ਨਾਲ ਨਾਲ ਉਹਨਾਂ ਦੇ ਸਤਿਗੁਰੂ ਵੀ ਸਨ ਜਿਹੜੀ ਦੂਸਰੀ ਪਾਤਸ਼ਾਹੀ ਹੈ ਦੂਸਰੀ ਜਿਹੜੀ ਗੱਦੀ ਹੈ ਗੁਰੂ ਅਮਰਦਾਸ ਜੀ ਉਹਨਾਂ ਦੇ ਨਾਨਾ ਜੀ ਸਨ ਸੋ ਗੁਰੂਆਂ ਦੀ ਖਾਨਦਾਨ ਦੇ ਵਿੱਚੋਂ ਆਏ ਨੇ ਗੁਰੂ ਅਰਜਨ ਦੇਵ ਜੀ ਦੀ ਖਾਸੀਅਤ ਇਹ ਹੈ ਕਿ ਇਹਨਾਂ ਨੇ ਜਿਹੜਾ ਆਪਣਾ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਵਿੱਚ ਹੈ ਜਿਹੜਾ ਹਰਿਮੰਦਰ ਸਾਹਿਬ ਵੀ ਕਹਿੰਦੇ ਹਾਂ ਉਹਨੂੰ ਆਪਾਂ ਉਸ ਨੂੰ ਇਹਨਾਂ ਨੇ ਤਿਆਰ ਕਰਵਾਇਆ ਸੀ ਅਤੇ ਉਹਦਾ ਨੀਂਹ ਪੱਥਰ ਆਪ ਨਾ ਰੱਖ ਕੇ ਇੱਕ ਮੁਸਲਮਾਨ ਮੀਆਂ ਜਿਹੜੇ ਫਕੀਰ ਸੀ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਉਹਦੇ ਕੋਲ ਰਖਵਾਇਆ ਸੀ ਨਾਟ ਓਨਲੀ ਦੈਟ ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਸਿੱਖਾਂ ਦੀ ਹੋਲੀ ਬੁੱਕ ਹੈ ਧਾਰਮਿਕ ਬੁੱਕ ਹੈ ਉਹਦੀ ਜਿਹੜੀ ਸੰਪਾਦਨਾ ਹੈ ਵੱਖ ਵੱਖ ਭਗਤਾਂ ਪੱਟਾਂ ਸੰਤਾਂ ਮਹਾਤਮਾ ਦੀ ਬਾਣੀ ਇਕੱਠੀ ਕਰਕੇ ਉਹਦੇ ਵਿੱਚ ਦਰਜ ਕੀਤੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖ ਲਓ ਆਪਣੇ ਕੋਲ 1430 1430 pages ਨੇ ਸੋ 1430 pages ਦੇ ਵਿੱਚੋਂ 650 pages ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਜਿਹੜਾ ਟੋਟਲ ਗੁਰੂ ਗ੍ਰੰਥ ਸਾਹਿਬ ਹੈ ਇਹਦੇ ਵਿੱਚ 15 ਭਗਤ ਨੇ 11 ਭੱਟ ਨੇ ਅਤੇ 4 ਗੁਰੂ ਸਾਹਿਬਾਨ ਦੀ ਬਾਣੀ ਹੈ ਸੋ ਇਹ ਤਾਂ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨਾ ਹੈ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਆਪਾਂ ਜਿਹੜੇ ਸਿੱਖ ਭਰਾ ਨੇ ਉਹ ਬਾਣੀਆਂ ਦਾ ਸਵੇਰੇ ਪਾਠ ਪੜ੍ਹਦੇ ਨੇ ਉਹਦੇ ਵਿੱਚ ਸੁਖਮਨੀ ਸਾਹਿਬ ਜਿਹੜੀ ਇੱਕ ਬਾਣੀ ਹੈ ਪੁਸਤਕ ਹੈ ਜਿਹੜੀ ਰੂਹਾਨੀ ਤਾਕਤ ਹੈ ਉਹ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 5ਵੀਂ ਪਾਤਸ਼ਾਹੀ ਨੇ ਲਿਖੀ ਸੀ ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ 5ਵੀਂ ਪਾਤਸ਼ਾਹ ਸੀ ਗੁਰੂ ਅਰਜਨ ਦੇਵ ਜੀ ਸੀਗੇ ਉਹ ਬਾਣੀ ਦੇ ਬੋਹਤਾ ਇਹਨਾਂ ਦੇ ਨਾਨਾ ਜੀ ਨੇ ਇਹਨਾਂ ਨੂੰ ਕਿਹਾ ਸੀਗਾ ਇਹ ਵੀ ਬੋਹਤਾ ਹੋਏਗਾ ਵੀ ਪੂਰਾ ਗਿਆਤਾ ਹੋਏਗਾ ਅਤੇ ਸੁਖਮਨੀ ਸਾਹਿਬ ਦੇ ਇਹਨਾਂ ਨੇ ਲਿਖੀ ਹੈ ਹਰਿਮੰਦਰ ਸਾਹਿਬ ਦੇ ਸਿਰਜਣਹਾਰ ਨੇ ਗੁਰੂ ਗ੍ਰੰਥ ਸਾਹਿਬ ਦੇ ਰਚਨਹਾਰ ਨੇ ਅਤੇ ਸ਼ਾਂਤੀ ਦੇ ਪੁੰਜ ਨੇ ਸੋ ਇਹਨਾਂ ਦੀ ਬਾਣੀ ਵਿੱਚੋਂ ਮਿੱਤਰ ਪਿਆਰੇ ਨੂੰ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰੀ ਕੀ ਨਿਆਈ ਇਹ ਵਿਰਾ ਦੇ ਉੱਤੇ ਇਹ ਚਿੱਠੀਆਂ ਨੇ ਜਿਹੜੀਆਂ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਲਿਖੀਆਂ ਸੀ 3 ਚਿੱਠੀਆਂ ਸੋ 3 ਚਿੱਠੀਆਂ ਨੇ ਪਲੱਸ ਨਾਲ ਦੀ ਨਾਲ ਚੌਥੀ ਜਿਹੜੀ ਚਿੱਠੀ ਹੈ ਉਹਨਾਂ ਨੇ ਉਹਦੀ ਪ੍ਰੈਜੈਂਸ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਸ਼ਬਦ ਉਚਾਰੇ ਸੀਗੇ ਇਹ ਜੇ ਤੁਸੀਂ ਦੇਖਣੀ ਹੋਵੇ ਬਾਣੀ ਇਹ ਹਜ਼ਾਰੇ ਜਿਹੜਾ ਹੈਗਾ ਸ਼ਬਦ ਹਜ਼ਾਰੇ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸੋ ਇਸ ਬਾਣੀ ਨੂੰ ਲਵਾਂਗੇ ਸੋ ਪਰ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ ਇਹ ਅਰਫਾ ਮੁਜ਼ੱਫਰ ਜੀ ਦੀ ਸਹਿਯੋਗ ਦੇ ਨਾਲ ਉਹਨਾਂ ਦੇ ਤਾਬੋਂ ਦੇ ਨਾਲ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਪ੍ਰਸਤੁਤ ਕਰਦੇ ਹਾਂ ਪੇਸ਼ ਕਰਦੇ ਹਾਂ ਅਰਫਾ ਮੁਜ਼ੱਫਰ ਰੀਅਲ ਸਟੇਟ ਦੇ ਵਿੱਚ ਇੱਕ ਜਾਣਿਆ ਮਾਨਿਆ ਨਾਂ ਹੈ ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਵੇਚਣੀ ਹੈ ਜਾਂ ਖਰੀਦਣੀ ਹੈ ਉਹਨਾਂ ਦੀ ਰਾਏ ਜ਼ਰੂਰ ਲਓ ਫ੍ਰੀ ਹੈ ਜਦੋਂ ਤੁਸੀਂ ਰਾਏ ਲਓਗੇ 3-4-5 ਬੰਦਿਆਂ ਨੂੰ ਬੁਲਾ ਕੇ ਫਿਰ ਤੁਸੀਂ ਆਪ ਜੱਜਮੈਂਟ ਕਰਨੀ ਹੈ ਵੀ ਉਹਨਾਂ ਦੀ ਕਹਿਣੀ ਅਤੇ ਕਰਨੀ 'ਚ ਕਿੰਨਾ ਫਰਕ ਹੈ ਤੁਹਾਡੀ ਆਤਮਾ ਕੀ ਕਹਿੰਦੀ ਹੈ ਕਦੇ ਵੀ ਤੁਸੀਂ ਜਾਤ ਦੇ ਮਗਰ ਧਰਮ ਦੇ ਮਗਰ ਦੇਸ਼ ਦੇ ਮਗਰ ਰਿਸ਼ਤੇਦਾਰਾਂ ਦੇ ਮਗਰ ਨਾ ਜਾ ਕਹੋਗੇ ਬਿਜ਼ਨਸ ਹੈ ਬਿਜ਼ਨਸ ਸ਼ੁੱਡ ਬੀ ਸਟੇਟ ਐਂਡ ਕਲੀਅਰ ਫੇਰ ਨਾ ਹੋਵੇ ਕਿ ਪਛਤਾਏ ਹੋ ਕੇ ਅੱਜ ਚਿੜੀਆ ਚੁੱਕੀ ਖੇਤ ਪਹਿਲਾਂ ਮਿੱਠੇ ਬਣ ਕੇ ਤੁਹਾਡੀਆਂ ਉਹ ਡੀਲ ਬਣਾ ਲੈਂਦੇ ਸਾਈਨ ਕਰਾ ਲੈਂਦੇ ਬਾਅਦ ਸਾਨੂੰ ਪਤਾ ਲੱਗਦਾ ਵੀ ਠੱਗੀ ਹੋ ਗਈ ਸੋ ਮੈਂ ਤਾਂ ਮੇਰੇ ਤਾਂ ਸਿਰਫ ਇੱਕੋ ਹੀ ਕਹਿਣਾ ਕਿ ਅਰਫਾ ਮੁਜ਼ੱਫਰ ਜੀ ਨੂੰ ਸਿਰਫ ਬੁਲਾ ਲਓ ਰਹਿ ਲੈ ਲਓ ਇੱਕ ਤਾਂ ਤੁਹਾਨੂੰ ਕੋਨਸੈਪਟ ਕਲੀਅਰ ਹੋਜੂਗਾ ਇੱਕ ਫਿਰ ਤੁਹਾਨੂੰ ਆਜ਼ਾਦੀ ਵੀ ਹੈ ਤੁਹਾਨੂੰ ਪਿੱਛੇ ਬਾਅਦ 'ਚ ਪਛਤਾਵਾ ਨਹੀਂ ਲੱਗੂ ਜੇ ਅਸੀਂ ਬੁਲਾ ਲਾਂਦੇ ਤਾਂ ਸਾਡਾ ਸ਼ਾਇਦ ਫਾਇਦਾ ਹੋ ਜਾਂਦਾ ਉਹਨਾਂ ਦਾ ਫੋਨ ਨੰਬਰ ਅਰਫਾ ਮੁਜ਼ੱਫਰ ਜੀ ਦਾ 6478986245 647-898-6245 ਜੇ ਭੁੱਲ ਗਏ ਕੋਈ ਗੱਲ ਨਹੀਂ 770 AM ਦਾ ਜਿਹੜਾ ਰੇਡੀਓ ਸਟੇਸ਼ਨ ਹੈ ਜਿੱਥੇ ਮੈਂ ਅੱਜ ਪ੍ਰੋਗਰਾਮ ਕਰ ਰਹੇ ਹਾਂ ਤੁਸੀਂ ਇਸ ਰੇਡੀਓ ਸਟੇਸ਼ਨ 'ਤੇ ਜਦੋਂ ਮਰਜ਼ੀ ਫੋਨ ਕਰ ਲਓ ਫੋਨ ਬੜਾ ਪਾਪੂਲਰ ਹੈ 416-620-1778 416-620-1778 ਤੁਸੀਂ ਉਹਨਾਂ ਦਾ ਨੰਬਰ ਲੈ ਸਕਦੇ ਹੋ ਅਤੇ ਜੇ ਕੋਈ ਮੇਰੇ ਨਾਲ ਗੱਲ ਕਰਨੀ ਹੈ 5 ਵਜੇ ਤੱਕ ਆਪਾਂ ਇੱਥੇ ਹਾਂ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ ਸੋ ਬਿਫੋਰ ਆਈ ਸਟਾਰਟ ਦਿਸ ਜੋ ਟੋਪਿਕ ਹੈ ਪੇਨ ਆਫ ਸੈਪਰੇਸ਼ਨ ਜੁਦਾਈ ਵਿਰਾ ਹੈ ਜੀ ਸੋ ਇਹਦੇ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਲੈਟਸ ਹੀਅਰ ਦਾ ਫਸਟ ਸੌਂਗ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਤੁਧ ਬਿਨ ਰੋਗ ਰਜਾਇਆਂ ਦਾਡਨ ਤੁਧ ਬਿਨ ਰੋਗ ਰਜਾਇਆਂ ਦਾਡਨ ਨਾਗ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਸਾਇਆਂ ਦਾ ਸੈਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ
ਵੈਲਕਮ ਬੈਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਆਪਾਂ ਜੁਦਾਈ ਦਾ ਵਿਰਾ ਦਾ ਟੋਪਿਕ ਲੈ ਰਹੇ ਹਾਂ ਅਤੇ ਇਹਦੇ ਵਿੱਚ ਆਪਾਂ ਪੰਜਵੀਂ ਪਾਤਸ਼ਾਹੀ ਦੇ ਜਿਹੜੀ ਬਾਣੀ ਹੈ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ ਇਹ ਵਿਰਾ ਦਾ ਸ਼ਬਦ ਹੈ ਗੁਰੂ ਆਪਣੇ ਦਸਵੀਂ ਪਾਤਸ਼ਾਹੀ ਦਾ ਵੀ ਆਪਾਂ ਹੁਣ ਸ਼ਬਦ ਸੁਣਿਆ ਸੀਗਾ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸੋ ਇਹ ਵੀ ਵਿਰਾ ਦਾ ਹੈ ਪਰ ਅੱਜ ਆਪਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਲੈ ਰਹੇ ਹਾਂ ਸੋ ਗੱਲ ਕੀ ਸੀਗੀ ਕਿ ਹਿਸਟਰੀ ਦੇ ਵਿੱਚ ਆਉਂਦਾ ਕਿ ਜਿਹੜੇ ਗੁਰੂ ਅਰਜਨ ਦੇਵ ਜੀ ਪੰਜਵੀਂ ਪਾਤਸ਼ਾਹੀ ਸੀਗੇ ਉਹ ਕਈ ਸਾਲ ਆਪਣੇ ਪਿਆਰੇ ਪ੍ਰੀਤਮ ਆਪਣੇ ਸਤਿਗੁਰੂ ਦੇ ਵਿਛੋੜੇ ਵਿੱਚ ਤੜਫਦੇ ਰਹੇ ਕਿਉਂ ਹੋਇਆ ਇਉਂ ਕਿ ਚੌਥੀ ਪਾਤਸ਼ਾਹੀ ਜਿਹੜੇ ਕਿ ਇਹਨਾਂ ਦੇ ਪਿਤਾ ਜੀ ਵੀ ਸਨ ਉਹਨਾਂ ਨੇ ਇੱਕ ਸ਼ਾਦੀ ਦੇ ਵਿੱਚ ਜੋ ਲਾਹੌਰ ਦੇ ਵਿੱਚ ਸੀਗੀ ਇਹਨਾਂ ਦੇ ਕਜ਼ਨ ਦੀ ਸ਼ਾਦੀ ਸੀਗੀ ਜਾਂ ਇਹ ਕਹਿ ਲਓ ਕਿ ਗੁਰੂ ਅਮਰਦਾਸ ਜੀ ਸੋਰੀ ਗੁਰੂ ਰਾਮਦਾਸ ਜੀ ਜਿਹੜੇ ਚੌਥੀ ਪਾਤਸ਼ਾਹੀ ਸੀਗੇ ਉਹਨਾਂ ਦੇ ਕਜ਼ਨ ਦੇ ਬੇਟੇ ਦੀ ਸੀ ਜਾਂ ਇਹ ਕਹਿ ਲਓ ਅਰਜਨ ਦੇਵ ਜੀ ਦੇ ਜਿਹੜੇ ਸੀ ਕਜ਼ਨ ਦੀ ਸ਼ਾਦੀ ਸੀਗੀ ਉਹਨਾਂ ਨੇ ਉਹਨਾਂ ਨੂੰ ਅਰਜਨ ਦੇਵ ਜੀ ਨੂੰ ਲਾਹੌਰ ਭੇਜ ਦਿੱਤਾ ਕਿ ਤੁਸੀਂ ਬੇਟਾ ਉਹ ਸ਼ਾਦੀ ਦੇ ਵਿੱਚ ਪਾਰਟੀਸਪੇਟ ਕਰੋ ਅਤੇ ਨਾਲ ਹੀ ਲਾਹੌਰ ਦੇ ਵਿੱਚ ਰਹਿ ਕੇ ਸਤਸੰਗ ਕਰਿਆ ਕਰੋ ਤੀਜਾ ਹੁਕਮ ਇਹ ਕਰਤਾ ਕਿ ਤੁਸੀਂ ਉੱਥੇ ਕੰਟੀਨਿਊ ਸਤਸੰਗ ਕਰਨਾ ਉਨ੍ਹਾਂ ਚਿਰ ਸਤਸੰਗ ਕਰਦੇ ਰਹਿਣਾ ਜਿੰਨਾ ਚਿਰ ਤੁਹਾਨੂੰ ਬੁਲਾਵਾ ਨਹੀਂ ਆਉਂਦਾ ਜਿੰਨਾ ਚਿਰ ਤੁਹਾਨੂੰ ਮੈਂ ਕਹਿੰਦਾ ਨਹੀਂ ਸੋ ਦੇਖੋ ਇਹਦੇ ਵਿੱਚ ਰਾਜ ਕੀ ਹੈ ਇਹਦੇ ਵਿੱਚ ਰਾਜ ਕੀ ਹੈ ਦੇਖ ਲਓ ਕਿ ਸਤਿਗੁਰੂ ਦਾ ਜਿਹੜਾ ਹੁਕਮ ਹੁੰਦਾ ਨਾ ਉਹਦੇ ਪਿੱਛੇ ਕੋਈ ਨਾ ਕੋਈ ਰਾਜ ਹੁੰਦਾ। ਜਿਵੇਂ ਆਪਾਂ ਆਪਣੀ ਲਾਈਫ ਦੇ ਵਿੱਚ ਦੇਖਿਆ ਮਿੱਠੇ ਅੰਬ ਹਰੇਕ ਖਾਂਦੇ, ਅੱਜ ਕੱਲ੍ਹ ਦੱਸੀ ਜੇ ਨਾ ਹਰੇਕ ਨੇ ਅੰਬ ਖਾਧੇ ਹੋਣਗੇ। ਕੀ ਸਾਨੇ ਕਦੇ ਸੋਚਿਆ ਕਿ ਮਿੱਠੇ ਜਿਹੜੇ ਅੰਬ ਨੇ ਇਹ ਅੰਬ ਮਿੱਠੇ ਕਿਵੇਂ ਹੁੰਦੇ ਨੇ? ਸੋਚ ਕੇ ਦੇਖੋ, ਕੁਦਰਤ ਦਾ ਕਮਾਲ ਹੈ ਕਿ ਅੰਬਾਂ ਦੇ ਦਰਖਤਾਂ ਨੂੰ ਪਹਿਲਾਂ ਫੁੱਲ ਲੱਗਦੇ ਨੇ, ਫੁੱਲ ਫਿਰ ਵੱਡੇ ਹੋ ਜਾਂਦੇ ਨੇ, ਫਿਰ ਉਹ ਵੱਡੇ ਫੁੱਲ ਆਕੜ ਜਾਂਦੇ ਨੇ, ਉਹਨਾਂ ਦਾ ਰੰਗ ਹਰਾ ਹੋ ਜਾਂਦਾ ਅਤੇ ਨਾਲੇ ਖੱਟੇ ਹੋ ਜਾਂਦੇ ਨੇ, ਹਰੇ ਹੋ ਗਏ ਅਤੇ ਖੱਟੇ ਹੋ ਗਏ। ਫਿਰ ਜਦੋਂ ਸੂਰਜ ਦੀ ਗਰਮੀ ਪੈਂਦੀ ਹੈ, ਤੇਜ਼ ਗਰਮੀ ਦੇ ਵਿੱਚ ਜਦੋਂ ਤੇਜ਼ ਗਰਮੀ ਪੈਂਦੀ ਹੈ ਤਾਂ ਉਹ ਜਿਹੜੇ ਪੱਕਣਾ ਸ਼ੁਰੂ ਹੋ ਜਾਂਦੇ ਨੇ ਅਤੇ ਹਰੇ ਤੋਂ ਪੀਲੇ ਹੋ ਜਾਂਦੇ ਨੇ ਅਤੇ ਖੱਟੇ ਤੋਂ ਮਿੱਠੇ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ ਹੀ ਜਿਹੜੀ ਅੱਗ ਹੈ, ਸਾਡਾ ਸਟੋਵ ਹੈ, ਚੁੱਲ੍ਹਾ ਹੈ, ਉਹ ਅੱਗ ਦੇ ਵਿੱਚ ਜਦੋਂ ਵੀ ਕੋਈ ਚੀਜ਼ ਪੱਕਦੀ ਹੈ, ਸਬਜ਼ੀ ਪੱਕ ਕੇ ਤਿਆਰ ਹੁੰਦੀ ਹੈ, ਆਟਾ ਗਿੱਲਾ ਹੁੰਦਾ, ਰੋਟੀ ਪੱਕ ਕੇ ਤਿਆਰ ਹੁੰਦੀ ਹੈ। ਸੋ ਇਹ ਕੁਦਰਤ ਦਾ ਨਿਯਮ ਹੈ। ਉਸੇ ਤਰ੍ਹਾਂ ਹੀ ਗੁਰੂ ਦਾ ਇਹ ਰਾਜ ਹੁੰਦਾ ਕਿ ਜਦੋਂ ਬੰਦੇ ਨੂੰ ਤਿਆਰ ਕਰਨਾ ਹੋਵੇ, ਉਹਨੂੰ ਰੂਹਾਨੀ ਸ਼ਕਤੀ ਦੇਣੀ ਹੋਵੇ, ਤਾਂ ਉਹਨੂੰ ਆਪਣੇ ਤੋਂ ਜੁਦਾ ਕਰ ਦਿੰਦਾ। ਸੋ ਜਿਹੜੀ ਸੈਪਰੇਸ਼ਨ ਆਫ ਪੇਨ ਆਫ ਸੈਪਰੇਸ਼ਨ ਹੈ, ਇਹ ਵੀ ਪਰਮਾਰਥ ਦੀ ਕਮਾਈ ਦੇ ਵਿੱਚ ਬੜੀ ਹੈਲਪ ਕਰਦੀ ਹੈ। ਜਿਹੜੀ ਵਿਰਾ ਹੈ, ਪੇਨ ਆਫ ਸੈਪਰੇਸ਼ਨ ਹੈ, ਇਹ ਜਾਗਰਤ ਅਵਸਥਾ ਹੈ। ਪ੍ਰੇਮੀ ਇੱਕ ਸੈਕਿੰਡ ਦੇ ਲਈ ਵੀ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਹਦਾ ਪ੍ਰੀਤਮ, ਉਹਦਾ ਪਿਆਰਾ ਉਸ ਤੋਂ ਦੂਰ ਹੋਵੇ। ਸਾਡਾ ਬਹੁਤਿਆਂ ਦਾ ਜ਼ਿੰਦਗੀ 'ਚ ਤਜ਼ਰਬਾ ਹੋਊ, ਜੇ ਰੂਹਾਨੀ ਨਹੀਂ ਤਾਂ ਦੁਨਿਆਵੀ ਤਜ਼ਰਬਾ ਹੋਊਗਾ। ਜਦੋਂ ਕਾਲਜ 'ਚ ਆਪਾਂ ਪੜ੍ਹਦੇ ਹਾਂ, ਕਿਸੇ ਨਾਲ ਪਿਆਰ ਹੋ ਜਾਂਦਾ, ਉਦੋਂ ਦੇਖ ਲਓ ਮੁੰਡੇ ਦਾ ਕੁੜੀ ਨਾਲ, ਕੁੜੀ ਦਾ ਮੁੰਡੇ ਨਾਲ, ਇੱਕ ਕੋਠਿਆਂ 'ਤੇ ਖੜ ਕੇ ਸਾਰੀ ਯਾਦ ਉਡੀਕਦੇ ਰਹਿੰਦੇ ਹਾਂ, ਸਾਰੀ ਯਾਦ ਸੋਚਦੇ ਹਾਂ, ਚਿੱਠੀ ਲਿਖੋ, ਹੋਰ ਕਰੋ, ਕਿਤਾਬ 'ਚ ਪਾ ਦਿਆਂਗੇ, ਲੁਕੋ ਕੇ ਦੇ ਦਿਆਂਗੇ, ਸਵੇਰੇ ਐਂ ਇਸ਼ਾਰਾ ਕਰਾਂਗੇ, ਉਹ ਕਰਾਂਗੇ, ਇਹ ਤੜਫ ਹੁੰਦੀ ਹੈ। ਸੋ ਇੱਕ ਸੈਕਿੰਡ ਲਈ ਵੀ ਜਿਹੜਾ ਪ੍ਰੇਮੀ ਹੈ ਦੂਸਰੇ ਪ੍ਰੇਮੀ ਤੋਂ ਦੂਰ ਨਹੀਂ ਰਹਿ ਸਕਦਾ। ਹਾਂਜੀ, ਇਹ ਪੈਦਾ ਇਸ ਕਰਕੇ ਹੁੰਦੀ ਹੈ ਕਿ ਸਾਡੀ ਜਿਹੜੀ ਆਤਮਾ ਹੈ, ਜੋ ਕੁਛ ਮੰਗਦੀ ਹੈ ਉਹ ਹਾਲੇ ਮਿਲੀ ਨਹੀਂ, ਦੂਰ ਹੈ ਨਾ, ਮਿਲੀ ਨਹੀਂ ਹਾਲੇ। ਜਿਸ ਤਰ੍ਹਾਂ ਸਾਰੰਗ ਨੂੰ ਅੰਮ੍ਰਿਤ ਮੂਲ, ਜਿਹੜੀ ਅੰਮ੍ਰਿਤ ਬੂੰਦ ਹੈ, ਜਿੰਨਾ ਚਿਰ ਉਹ ਨਹੀਂ ਮਿਲਦੀ, ਉਹ ਪਿਉਂ 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 ਕਰਦੀ ਰਹਿੰਦੀ ਹੈ। ਮਾਂ ਦਾ ਜੇ ਪੁੱਤਰ ਦੂਰ ਚਲਾ ਜਾਵੇ, ਈਵਨ ਮੂਵੀ ਵੀ ਦੇਖਣ ਚਲਾ ਜਾਵੇ, ਸੈਰ ਵੀ ਕਰਨਾ ਚਲਾ ਜਾਵੇ, ਰੋਟੀ ਵੀ ਖਾਣ ਬਾਹਰ ਚਲਾ ਜਾਵੇ ਆਪਣੀ ਗਰਲਫ੍ਰੈਂਡ ਜਾਂ ਦੋਸਤਾਂ ਨਾਲ, ਮਾਂ ਸਾਰੀ ਰਾਤ ਸੌਂਦੀ ਨਹੀਂ, ਇੱਕ ਇੱਕ ਸਕਿੰਟ ਦਰਵਾਜ਼ੇ 'ਚ ਨਹੀਂ ਹੁੰਦੀ ਹੈ ਵੀ ਕਦੋਂ ਖੜਕੂਗਾ, ਕਦੋਂ ਮੇਰਾ ਮੁੰਡਾ ਆਊਗਾ, ਕਦੋਂ ਮੇਰਾ ਮੁੰਡਾ ਆਊ, ਇਹਨੂੰ ਜੁਦਾਈ ਕਹਿੰਦੇ ਨੇ, ਦੁਨਿਆਵੀ ਜੁਦਾਈ ਕਹਿੰਦੇ ਨੇ। ਹਾਂਜੀ, ਸੋ ਜਿਵੇਂ ਪਾਣੀ ਮਛਲੀ ਤੋਂ ਬਿਨਾਂ ਤੜਫਦੀ ਹੈ, ਥੋੜ੍ਹੀ ਮਛਲੀ ਕਦੇ ਦੇਖੋ, ਕਦੇ ਜਿਹੜੇ ਬੰਦੇ ਫਿਸ਼ਿੰਗ ਕਰਦੇ ਨੇ, ਜਦੋਂ ਆਪਾਂ ਫਿਸ਼ ਨੂੰ ਪਾਣੀ ਤੋਂ ਬਾਹਰ ਕੱਢਦੇ, ਕਿੰਨੀ ਤੜਫਦੀ ਹੈ, ਕਿਉਂਕਿ ਉਹਦਾ ਪਾਣੀ ਦੇ ਨਾਲ ਪਿਆਰ ਹੈ, ਇੱਕ ਸਕਿੰਟ ਵੀ ਪਾਣੀ ਤੋਂ ਬਗੈਰ ਉਹ ਨਹੀਂ ਰਹਿ ਸਕਦੀ। ਹਾਂਜੀ, ਸੋ ਇਸੇ ਤਰ੍ਹਾਂ ਹੀ ਸਾਡੀ ਆਤਮਾ ਦਾ ਪਰਮਾਤਮਾ ਨਾਲ ਵਿਸਾਲ ਹੈ। ਜਦੋਂ ਅਸੀਂ ਉਹ ਤੋਂ ਅਲੱਗ ਹੋ ਜਾਂਦੇ ਹਾਂ, ਕਿਸੇ ਪਿਆਰੇ ਤੋਂ ਅਲੱਗ ਹੋ ਜਾਂਦੇ, ਕੋਈ ਸਤਿਗੁਰੂ ਤੋਂ ਅਲੱਗ ਹੋ ਜਾਂਦੇ ਹਾਂ, ਤਾਂ ਅਸੀਂ ਵਿਆਕੁਲ ਹੋ ਜਾਂਦੇ। ਜਿਹੜੇ ਬੰਦਿਆਂ ਨੂੰ ਵਿਰਾ ਨਹੀਂ ਆਈ, ਜਿਹੜੇ ਬੰਦਿਆਂ ਨੂੰ ਕਦੇ ਜੁਦਾਈ ਨਹੀਂ ਮਹਿਸੂਸ ਹੋਈ, ਤੇ ਉਹਨਾਂ ਨੂੰ ਤਾਂ ਨਹੀਂ ਪਤਾ, ਨਹੀਂ ਤਾਂ ਜਿਹੜੇ ਬੰਦਿਆਂ ਨੂੰ ਨਹੀਂ ਮਹਿਸੂਸ, ਉਹ ਸਾਰਾ ਖਾਂਦੇ ਨੇ, ਪੀਂਦੇ ਨੇ, ਐਸ਼ ਕਰਦੇ ਨੇ, ਡਰਾਮਾ ਦੇਖਦੇ ਨੇ, ਫਿਲਮਾਂ ਦੇਖਦੇ ਨੇ, ਪਰ ਜਿਹੜਾ ਕਿਸੇ ਦੇ ਵਿਛੋੜੇ ਦੀ ਹਾਲਤ ਵਿੱਚ ਹੋਵੇ, ਕਿਸ ਤੋਂ ਵਿਛੜ ਗਿਆ ਹੋਵੇ, ਚਾਹੇ ਉਹਦੀ ਘਰ ਵਾਲੀ ਪੇਕੇ ਚਲੀ ਗਈ ਹੋਵੇ, ਅਤੇ ਮੁੰਡਾ ਇੱਧਰ ਉੱਧਰ ਚਲਿਆ ਗਿਆ, ਡਿਊਟੀ 'ਤੇ ਚਲਿਆ ਗਿਆ ਹੋਵੇ, ਜਾਂ ਕੋਈ ਪਿਆਰ ਆਪਣੇ ਸਤਿਗੁਰੂ ਨੂੰ ਪਿਆਰ ਕਰਦਾ, ਉਹ ਸਤਿਗੁਰੂ ਤੋਂ ਥੋੜ੍ਹਾ ਜਿਹਾ ਦੂਰ ਹੋ ਗਿਆ ਹੋਵੇ, ਸਤਿਗੁਰੂ ਦਾ ਸਤਸੰਗ ਸੁਣਨ ਤੋਂ ਡੇਰੇ ਤੋਂ ਦੂਰ ਹੋ ਗਿਆ ਹੋਵੇ, ਉਹ ਫਿਰ ਸਾਰੀ ਰਾਤ ਰੋ ਰੋ ਕੇ ਕੱਢਦੇ ਨੇ। ਜਦੋਂ ਅਸੀਂ ਆਪਣੇ ਪ੍ਰੇਮੀ ਦੀ ਯਾਦ ਵਿੱਚ, ਉਹਨੂੰ ਮਿਲਣ ਦੀ ਤਾਂਘ ਵਿੱਚ ਤੜਫਦੇ ਹਾਂ, ਹੰਝੂ ਵਹਾਉਂਦੇ ਹਾਂ, ਬੇਕਰਾਰ ਦੁਖੀ ਹੁੰਦੇ ਹਾਂ, ਤਾਂ ਇਸ ਨੂੰ ਪੇਨ ਆਫ ਸੈਪਰੇਸ਼ਨ ਜਾਂ ਵਿਰਾ ਕਿਹਾ ਜਾਂਦਾ। ਕਬੀਰ ਸਾਹਿਬ ਕਹਿੰਦੇ ਨੇ ਕਿ ਰੱਬ ਦੇ ਮਿਲਣ ਲਈ ਜੇ ਰੱਬ ਨੂੰ ਪਾਉਣਾ ਹੋਵੇ ਨਾ, ਵਿਰਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਹੱਸਣ ਖੇਡਣ ਦੇ ਜਿਹੜੇ ਐਸ਼ਾਂ ਕਰਦੇ ਹਾਂ ਨਾ, ਉਹਨਾਂ ਨੂੰ ਛੱਡ ਕੇ ਜਦੋਂ ਅਸੀਂ ਰੋਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਹੀ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀ, ਕਬੀਰ ਹੱਸਣਾ ਦੂਰ ਕਰ ਰੋਣੇ ਸੇ ਕਰ ਚਿੱਤ, ਕਬੀਰ ਹੱਸਣਾ ਦੂਰ ਕਰ ਰੋਣੇ ਸੇ ਕਰ ਚਿੱਤ, ਬਿਨ ਰੋਣੇ ਕਿਵੇਂ ਪਾਈਏ ਪ੍ਰੇਮ ਪਿਆਰਾ ਮਿੱਤ। ਜਿੰਨਾ ਚਿਰ ਰੋਂਦੇ ਨਹੀਂ, ਤੜਫਦੇ ਨਹੀਂ, ਵਿਆਕੁਲ ਨਹੀਂ ਹੁੰਦੇ, ਭੁੱਖ ਨਹੀਂ ਲੱਗਦੀ, ਚੁੱਪ ਚਾਪ ਉਦਾਸੀ ਚਾਹੁੰਦੀ ਹੈ, ਉਦੋਂ ਹੀ ਅਸੀਂ ਰੱਬ ਨੂੰ ਮਿਲਾਂਗੇ। ਜੇ ਅਸੀਂ ਦੁਨੀਆਂ ਦੀਆਂ ਲੱਜਤਾਂ ਦੇ ਵਿੱਚ ਖਾਣ ਲਿਆ, ਪੀ ਲਿਆ, ਸੌਂ ਲਿਆ, ਘਰਾੜੇ ਮਾਰ ਲਏ, ਫਿਰ ਤੁਸੀਂ ਪਿਆਰੇ ਨੂੰ ਨਹੀਂ ਮਿਲ ਸਕਦੇ। ਫਰੀਦ ਸਾਹਿਬ ਦੀ ਇਗਜ਼ਾਮਪਲ ਸਾਡੇ ਸਾਹਮਣੇ ਹੈ। ਫਰੀਦ ਸਾਹਿਬ ਜਿਹੜੀ ਕੋਇਲ ਹੁੰਦੀ ਹੈ ਉਹ ਕਾਲੀ ਹੁੰਦੀ ਹੈ। ਉਹਨੂੰ ਪੁੱਛਦੇ ਨੇ ਵੀ ਕੋਇਲ ਤੂੰ ਕਾਲੀ ਕਿਉਂ ਹੈ ਤੇ ਰੰਗ ਇੰਨਾ ਕਾਲਾ ਕਿਉਂ ਹੈ? ਉਹ ਤਾਂ ਵਿਚਾਰੀ ਚੁੱਪ ਕਰਦੀ, ਪਰ ਫਰੀਦ ਸਾਹਿਬ ਆਪ ਹੀ ਜਵਾਬ ਦਿੰਦੇ ਨੇ ਕਿ ਤੇਰਾ ਰੰਗ ਇਸ ਕਰਕੇ ਕਾਲਾ ਹੋ ਗਿਆ ਕਿਉਂਕਿ ਤੂੰ ਆਪਣੀ ਪ੍ਰੀਤਮ ਦੀ ਯਾਦ ਦੇ ਵਿੱਚ ਸੜ ਸੜ ਕੇ ਕਾਲੀ ਸ਼ਾਹ ਹੋ ਗਈ। ਆਪਦੇ ਬਚਨ ਨੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬੇਰੇ ਜਾਲੀ। ਬੇਰੇ ਬਾਰੇ ਦਸਵੀਂ ਪਾਤਸ਼ਾਹੀ ਵੀ ਫਰਮਾਉਂਦੇ ਨੇ, ਜਿਹੜਾ ਹੁਣ ਆਪਾਂ ਸ਼ਬਦ ਲਿਆ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਔੜਨ, ਨਾਗ ਨਿਵਾਸਾਂ ਦੇ ਰਹਿਣਾ। ਹਿਸਟਰੀ ਵਿੱਚ ਆਉਂਦਾ ਕੀ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਭੇਜ ਦਿੱਤਾ, ਉੱਥੇ ਰਹਿ ਕੇ ਸਤਸੰਗ ਕਰਨ ਲੱਗ ਗਏ, ਪਰ ਆਪਣੇ ਗੁਰੂ ਦੀ ਜਦਾਈ ਉਹਨਾਂ ਨੂੰ ਤੜਫਾਉਣ ਲੱਗ ਗਈ, ਵਿਆਕੁਲ ਕਰਨ ਲੱਗ ਗਈ। ਸੋਚਦੇ ਸੀ ਵੀ ਮੈਨੂੰ ਹੁਣ ਬੁਲਾਵਾ ਆਊ, ਹੁਣ ਬੁਲਾਵਾ ਆਊ, ਹੁਣ ਮੈਂ ਅੰਮ੍ਰਿਤਸਰ ਜਾਊਂ, ਕਿਉਂਕਿ ਜਿਹੜੇ ਉਹਨਾਂ ਦੇ ਪਿਤਾ ਜੀ ਸੀ ਗੁਰੂ ਰਾਮਦਾਸ ਜੀ ਚੌਥੀ ਪਾਤਸ਼ਾਹੀ ਸੀ, ਉਹ ਅੰਮ੍ਰਿਤਸਰ ਸੀਗੇ, ਇਹਨਾਂ ਨੂੰ ਲਾਹੌਰ ਭੇਜਤਾ। ਇਹ ਰੋਜ਼ ਸਵੇਰੇ ਸ਼ਾਮ ਦੇਖਦੇ ਵੀ ਕਦੋਂ, ਜਿਵੇਂ ਹੁਣ ਆਪਣੇ ਵੀ ਕੋਈ ਕਿਸੇ ਚੀਜ਼ ਦਾ ਇੰਤਜ਼ਾਰ ਹੋਵੇ, ਆਪਾਂ ਰੋਜ਼ ਡਾਕੀਏ ਦੀ ਦੇਖਦੇ ਹਾਂ ਵੀ ਡਾਕੀ ਆ ਗਿਆ, ਮੇਰੀ ਚਿੱਠੀ ਲਿਆਊ, ਡਾਕੀ ਆ ਗਿਆ, ਮੇਰਾ ਕੋਈ ਪਾਰਸਲ ਲਿਆਊਗਾ। ਇਸੇ ਤਰ੍ਹਾਂ ਜਿਹੜਾ ਪਿਆਰਾ ਹੁੰਦਾ ਉਹ ਆਪਣੇ ਸਤਿਗੁਰੂ ਦੀ ਡੀਕ 'ਚ ਹੁੰਦਾ ਵੀ ਕਦੋਂ ਸੁਨੇਹਾ ਆਊ, ਕਦੋਂ ਸੁਨੇਹਾ ਆਊ। ਜਦੋਂ ਸੁਨੇਹਾ ਨਾ ਆਇਆ ਤਾਂ ਉਹਨਾਂ ਨੇ ਇੱਕ ਚਿੱਠੀ ਲਿਖੀ, ਚਿੱਠੀ ਲਿਖ ਕੇ ਆਪਣੇ ਕਿਸੇ ਮਰੀਦ ਨੂੰ ਕਿਹਾ ਵੀ ਜਾਓ ਅੰਮ੍ਰਿਤਸਰ ਜਾਓ, ਉੱਥੇ ਜਾ ਕੇ ਗੁਰੂ ਸਾਹਿਬਾਨ ਨੂੰ ਇਹ ਚਿੱਠੀ ਦਿਓ ਤਾਂ ਕਿ ਉਹਨਾਂ ਨੂੰ ਮੇਰੇ ਹਾਲ ਦਾ ਪਤਾ ਲੱਗੂ, ਸ਼ਾਇਦ ਮੈਨੂੰ ਫੇਰ ਵਾਲੂ। ਬੰਦੇ ਢੰਗ ਤਰੀਕੇ ਕਰਦੇ ਨੇ, ਫਾਰਮੂਲੇ ਕਰਦੇ ਨੇ। ਸੋ ਜਦੋਂ ਕੁਦਰਤੀ ਉਹ ਚਿੱਠੀ ਭੇਜੀ, ਅੱਗੇ ਉਹਨਾਂ ਦਾ ਵੱਡਾ ਭਰਾ ਪਿਰਥੀ ਸੀਗਾ ਅਤੇ ਉਹਨੇ ਚਿੱਠੀ ਫੜ ਲਈ ਤਾਂ ਉਹਨੂੰ ਤੋਰਤਾ, ਚਿੱਠੀ ਉਹਨੇ ਰੱਖ ਲਈ, ਗੁਰੂ ਸਾਹਿਬਾਨ ਨੂੰ ਦਿੱਤੀ ਨਹੀਂ। ਫਿਰ ਦੂਜੀ ਲਿਖ ਕੇ ਭੇਜੀ ਤੜਫਣ ਤੋਂ ਬਾਅਦ, ਉਹ ਵੀ ਨਹੀਂ ਉਹਨਾਂ ਨੂੰ ਮਿਲੀ। ਫਿਰ ਤੀਸਰੀ ਚਿੱਠੀ ਲਿਖੀ ਅਤੇ ਨਾਲ ਹੀ ਹਦਾਇਤ ਕਰਤੀ ਵੀ ਇਹ ਸਪੈਸ਼ਲੀ ਗੁਰੂ ਸਾਹਿਬ ਦੇ ਹੱਥ 'ਚ ਦੇ ਕੇ ਆਉਣੀ ਹੈ ਅਤੇ ਨਾਲ ਨੰਬਰ 3 ਪਾਤਾ। ਅਤੇ ਜਦੋਂ ਉਹ ਗੁਰੂ ਸਾਹਿਬ ਦੇ ਹੱਥ 'ਚ ਲੱਗੀ ਅਤੇ ਨੰਬਰ 3 ਦੇਖਿਆ, ਉਹਨਾਂ ਨੂੰ ਲੱਗ ਗਿਆ ਪਤਾ ਵੀ ਦੋ ਚਿੱਠੀਆਂ ਪਹਿਲਾਂ ਵੀ ਲਿਖੀਆਂ ਨੇ। ਸੋ ਉਹਨਾਂ ਨੇ ਦੋ ਚਿੱਠੀਆਂ ਪਿਰਥੀ ਦੇ ਕੁੜਤੇ 'ਚੋਂ ਕਢਾ ਲਈਆਂ, ਹਿਸਟਰੀ 'ਚ ਆਉਂਦਾ। ਸੋ ਇਹ ਜਿਹੜੀਆਂ ਤਿੰਨੇ ਚਿੱਠੀਆਂ ਨੇ ਵਿਰਾ ਦੀਆਂ ਨੇ, ਪਰਪਜ਼ ਇੱਕੋ ਹੀ ਹੈ ਕਿ ਗੁਰੂ ਦੇ ਵਿਯੋਗ ਦੇ ਵਿੱਚ ਸ਼ਬਦ ਉਚਾਰੇ ਗਏ ਨੇ। ਸੋ ਕਈ ਵਾਰੀ ਇਹ ਵੀ ਹੁੰਦਾ ਕਿ ਜਦੋਂ ਬੰਦਾ ਕਿਸੇ ਨੂੰ ਮਿਲਣ ਲਈ ਤੜਫਦਾ, ਉਹ ਨਹੀਂ ਵੀ ਮਿਲਦਾ, ਚਿੱਠੀਆਂ ਵੀ ਲਿਖੀ, ਚਲੋ ਪਿਆਰ 'ਚ ਰੋਵੋ ਪਿੱਟੋ। ਫਿਰ ਕਈ ਵਾਰੀ ਲਾਂਭੇ ਵੀ ਦਿੰਦੇ ਹਾਂ ਅਸੀਂ, ਪਿਆਰ 'ਚ ਲਾਂਭੇ ਵੀ ਦਿੱਤੇ ਜਾਂਦੇ ਨੇ ਕਿ ਲਾਂਭਾ ਕੀ ਹੁੰਦਾ ਕਿ ਕਿਸੇ ਸ਼ਿਸ਼ ਨੇ, ਕਿਸੇ ਮੁਰੀਦ ਨੇ ਆਪਣੇ ਮੁਰਸ਼ਦ ਨੂੰ ਕਿਹਾ ਸੀਗਾ ਵੀ ਮੈਨੂੰ ਬੁਲਾ ਲਾ ਡੇਰੇ 'ਚ, ਬੁਲਾ ਲਾ, ਦਰਸ਼ਨ ਕਰ ਲਏ, ਮੈਂ ਮਰ ਜੂੰਗਾ, ਇੰਝ ਹੋਜੂ, ਬਾਹ ਹੋਜੂਗਾ। ਜੋ ਨਾ ਹੋਇਆ, ਫਿਰ ਉਹਨੇ ਅਖੀਰ ਦੇ ਵਿੱਚ ਇਹ ਵੀ ਸੁਨੇਹਾ ਦਿੱਤਾ ਕਿ ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਭਾਵੇਂ ਆ ਅਤੇ ਭਾਵੇਂ ਨਾ ਆ ਸੱਜਣਾ, ਕਿ ਜੋ ਮਰੀ ਗਿਆ ਫਿਰ ਤੇਰੇ ਦਰਸ਼ਨ ਕਰਨ ਦਾ ਕੀ ਫਾਇਦਾ। ਇਸ ਕਰਕੇ ਇੱਥੋਂ ਤੱਕ ਵੀ ਉਹਨੇ ਲਾਂਭਾ ਦਿੱਤਾ ਤਾਂ ਕਿ ਦੂਜਾ ਬੰਦਾ ਪਸੀਜ ਜੇ ਅਤੇ ਉਹ ਮੈਨੂੰ ਵਾਪਸ ਬੁਲਾ ਲਏ। ਸੋ ਇੱਕ ਵਾਰ ਕਹਿੰਦੇ ਕੋਈ ਪੂਰਨ ਸੰਤ ਕਿਸੇ ਪਿੰਡ 'ਚ ਗਏ, ਜਦੋਂ ਪਿੰਡ 'ਚ ਗਏ ਉਹਨਾਂ ਨੇ ਸਤਸੰਗ ਕੀਤਾ, ਉੱਥੇ ਉਹਨਾਂ ਦਾ ਕੋਈ ਪ੍ਰੇਮੀ ਸਤਸੰਗੀ ਸੀਗਾ, ਉਹ ਮੂਹਰੇ ਨਹੀਂ ਬੈਠਦੇ, ਪਿੱਛੇ ਬੈਠ ਕੇ ਬਸ ਦੇਖੀ ਜਾਣਾ, ਦਰਸ਼ਨ ਕਰੀ ਜਾਣਾ, ਨਿਹਾਲ ਹੋਈ ਜਾਣਾ। ਬੜਾ ਉਹਨੂੰ ਚਾਅ ਚੜਿਆ ਸੀ ਗੁਰੂ ਜੀ ਇੱਥੇ ਆਏ ਵੇ ਨੇ। ਇੱਕ ਦਿਨ ਉਹ ਸੰਤਾਂ ਨੇ ਕਿਹਾ ਵੀ ਭਾਈ ਸਾਰੀ ਸੰਗਤ ਨੂੰ ਵੀ ਅੱਜ ਇਹ ਆਪਣਾ ਅਖੀਰਲਾ ਸਤਸੰਗ ਹੈ, ਕੱਲ੍ਹ ਨੂੰ ਮੈਂ ਇੱਥੋਂ ਵਿਦਾਇਗੀ ਲੈਣੀ ਹੈ, ਕੱਲ੍ਹ ਨੂੰ ਇੱਥੋਂ ਚਲੇ ਜਾਣਾ। ਜਦੋਂ ਉਸ ਪ੍ਰੇਮੀ ਸਤਸੰਗੀ ਨੂੰ ਪਤਾ ਲੱਗਿਆ, ਬਜ਼ੁਰਗ ਸਤਸੰਗੀ ਸੀਗਾ, ਵੀ ਇਹਨਾਂ ਨੇ ਤਾਂ ਕੱਲ੍ਹ ਨੂੰ ਚਲੇ ਜਾਣਾ, ਉਹ ਤਾਂ ਤੜਫ ਗਿਆ ਜਿਵੇਂ ਮੱਛਲੀ ਪਾਣੀ ਤੋਂ ਬਿਨਾਂ ਤੜਫਦੀ ਆ। ਉਹਨੇ ਕੀ ਕੀਤਾ, ਵਿਚਾਰਾ ਅਨਪੜ੍ਹ ਸੀ, ਬਜ਼ੁਰਗ ਸੀਗਾ, ਕੋਠੇ 'ਤੇ ਚੜ੍ਹ ਗਿਆ, ਉਹਦੇ ਕੋਲ ਹੋਰ ਤਾਂ ਨਹੀਂ। ਦੇਖੋ ਲੋਕ ਕਿੱਥੇ ਕਿੱਥੇ ਪੈਂਤੜੇ ਮਾਰਦੇ ਨੇ, ਮੈਂ ਤੁਹਾਨੂੰ ਇੱਕ ਹੋਰ ਵੀ ਇਗਜ਼ਾਮਪਲ ਦੂੰਗਾ, ਪਹਿਲਾਂ ਇਹ ਸੁਣੋ। ਉਹ ਬਜ਼ੁਰਗ ਕੋਠੇ 'ਤੇ ਚੜ੍ਹ ਗਿਆ, ਕੋਠੇ 'ਤੇ ਚੜ੍ਹ ਕੇ ਵਿੱਚ ਇਜ਼ ਨਾਟ ਪੋਸੀਬਲ, ਪਰ ਬੰਦਾ ਕੋਸ਼ਿਸ਼ ਕਰਦਾ। ਜਦੋਂ ਉਹਨੂੰ ਪਤਾ ਲੱਗਾ ਵੀ ਕੱਲ੍ਹ ਨੂੰ ਜਦੋਂ ਸਵੇਰੇ ਚੜ੍ਹੂਗੀ ਅਤੇ ਗੁਰੂ ਜੀ ਨੇ ਚਲੇ ਜਾਣਾ, ਉਹਨੇ ਫਿਰ ਰੱਬ ਨੂੰ ਫਰਿਆਦ ਕੀਤੀ ਕੋਠੇ 'ਤੇ ਚੜ੍ਹ ਕੇ ਕਿ ਕੱਲ੍ਹ ਕੋ ਸਾਜਨ ਤੁਰੇਂਗੇ, ਕੱਲ੍ਹ ਕੋ ਸਾਜਨ ਤੁਰੇਂਗੇ, ਵੀ ਇਹ ਗੁਰੂ ਜੀ ਸੰਤ ਮਹਾਤਮਾ ਚਲੇ ਜਾਣਗੇ। ਕੱਲ੍ਹ ਕੋ ਸਾਜਨ ਤੁਰੇਂਗੇ, ਮੇਰੇ ਨੈਣ ਪੜੇਂਗੇ ਰੋ, ਮੈਂ ਤਾਂ ਫਿਰ ਰੋਊਂਗਾ। ਰੱਬਾ ਐਸੀ ਮੌਜ ਕਰ ਸੁਬਾ ਕਵੀ ਨਾ ਹੋ। ਪਰਮਾਤਮਾ ਨੂੰ ਕਹਿੰਦੇ ਕੋਈ ਇਹੋ ਜਿਹੀ ਮੌਜ ਕਰਦੇ ਸਵੇਰੇ ਚੜ੍ਹੇ ਹੀ ਨਾ, ਤਾਂ ਕਿ ਗੁਰੂ ਜੀ ਜਾਣ ਨਾ ਸਕਣ। ਸੋ ਇਹ ਆਪਣੇ ਜਦੋਂ ਵਿਰਾਹ ਦੇ ਵਿੱਚ ਆਪਾਂ ਡਿਫਰੈਂਟ ਡਿਫਰੈਂਟ ਢੰਗ ਤਰੀਕੇ ਵਰਤਦੇ ਹਾਂ। ਆਪਾਂ ਨੂੰ ਪਤਾ ਗੋਸਵਾਮੀ ਤੁਲਸੀਦਾਸ ਜਿਨ੍ਹਾਂ ਨੇ ਰਮਾਇਣ ਨੂੰ ਲਿਖਿਆ, ਰਮਾਇਣ ਵੈਸੇ ਇੱਕ ਵਾਲਮੀਕ ਨੇ ਲਿਖੀ ਸੀ ਰਾਮਚੰਦਰ ਦੇ ਆਉਣ ਤੋਂ ਪਹਿਲਾਂ, ਫਿਰ ਇਹ ਕਲਯੁੱਗ ਦੇ ਵਿੱਚ ਗੋਸਵਾਮੀ ਤੁਲਸੀਦਾਸ ਨੇ ਲਿਖੀ, ਫਿਰ ਤੀਸਰੀ ਤੁਲਸੀਦਾਸ ਹਾਥਰਸ ਵਾਲਾ ਨੇ ਲਿਖੀ। ਸੋ ਮੈਂ ਤੁਲਸੀਦਾਸ ਜਿਹੜੀ ਗੋਸਵਾਮੀ ਦੀ ਗੱਲ ਕਰਦਾ ਵੀ ਉਹਨਾਂ ਦਾ ਜਦੋਂ ਕਹਿੰਦੇ ਵੀ ਜਦੋਂ ਉਹਨਾਂ ਨੇ ਨਹੀਂ ਲਿਖੀ ਸੀ ਹਾਲੇ, ਉਹਨਾਂ ਦਾ ਪਿਆਰ ਸੀ ਉਹਨਾਂ ਦੀ ਘਰਵਾਲੀ ਦਾ ਨਾਂ ਰਤਨਾਵਾਲੀ ਸੀਗੀ। ਕਹਿੰਦੇ ਇੱਕ ਵਾਰੀ ਉਹ ਇੰਨਾ ਜ਼ਿਆਦਾ ਪਿਆਰ ਕਰਦੇ ਸੀ, ਉਹਦੀ ਘਰਵਾਲੀ ਪੇਕੇ ਚਲੀ ਗਈ। ਉਹ ਜਦੋਂ ਪੇਕੇ ਚਲੀ ਗਈ ਤਾਂ ਇਹਨਾਂ ਨੂੰ ਤਾਂ ਕੱਟਣਾ ਇੱਕ ਮਿੰਟ ਔਖਾ ਹੋ ਗਿਆ, ਕਿਤੇ ਰਸੋਈ 'ਚ ਜਾਣ, ਕਿਤੇ ਬਾਥਰੂਮ 'ਚ ਜਾਣ, ਮੈਨੂੰ ਵੀ ਤਜਰਬਾ ਇਹੋ ਜਿਹੇ ਹੈਗੇ ਕਿਉਂਕਿ ਅਸੀਂ ਵੀ ਵਿਯੋਗ 'ਚ ਕੱਟੇ ਨੇ। ਸੋ ਉਹ ਜਦੋਂ ਪਤਾ ਲੱਗਿਆ ਵੀ ਘਰ ਵਾਲੀ ਚਲੀ ਗਈ, ਰਾਤ ਨੂੰ ਨੀਂਦ ਨਾ ਆਵੇ, ਉਹਨੇ ਕਿਹਾ ਵੀ ਨਾਲ ਦਾ ਪਿੰਡ ਹੈ ਚਲੋ ਚੱਲੀਏ। ਤੁਰ ਪਏ, ਅੱਗੇ ਨਦੀ ਪਾਰ ਕਰਨੀ ਸੀਗੀ, ਨਦੀ ਬਹੁਤ ਪਾਣੀ ਚੜਿਆ ਸੀ, ਤੇਜ਼ ਨਾਲ ਸੀ। ਉਹਨਾਂ ਨੂੰ ਅਚਾਨਕ ਇੱਕ ਡੈੱਡ ਬੋਡੀ ਲਾਸ਼ ਨਿਕਲਦੀ ਪਾਣੀ 'ਚੋਂ ਦੇਖੀ। ਇਹਨਾਂ ਨੇ ਛਾਲ ਮਾਰੀ, ਫਿਰ ਪਰਵਾਹ ਨਹੀਂ ਕਰਦਾ ਜਦੋਂ ਬੰਦਾ ਵਿਛੋੜੇ 'ਚ ਹੁੰਦਾ। ਉਹ ਡੈੱਡ ਬੋਡੀ ਦੇ ਉੱਪਰ ਚਲੇ ਗਏ, ਚੜ੍ਹ ਕੇ ਪਿੰਡ 'ਚ ਪਹੁੰਚ ਗਏ। ਜਦੋਂ ਪਿੰਡ 'ਚ ਪਹੁੰਚੇ, ਘਰੇ ਪਹੁੰਚੇ, ਉਹਨੇ ਕਿਹਾ ਵੀ ਹੁਣ ਮੈਂ ਜੇ ਦਰਵਾਜ਼ਾ ਖੜਕਾਇਆ ਤਾਂ ਮੇਰਾ ਮਖੌਲ ਲੜਾਉਣਗੇ ਸੱਸ ਸਹੁਰੇ, ਵੀ ਇਹ ਆਸ਼ਕ ਕਿੱਥੋਂ ਆ ਗਿਆ। ਉਹਨਾਂ ਨੇ ਦਰਵਾਜ਼ੇ 'ਚ ਤਾਕੀ ਸੀ, ਉੱਥੇ ਦੇਖਿਆ ਇੱਕ ਸੱਪ ਲਾਮਕ ਰਿਹਾ। ਉਹਨਾਂ ਨੇ ਪਰਵਾਹ ਨਹੀਂ ਕੀਤੀ, ਸੱਪ ਦੀ ਫੜ ਕੇ ਧੌਣ ਜੀ ਉੱਪਰ ਜਾ ਚੜ੍ਹੇ, ਅਤੇ ਜਦੋਂ ਅੰਦਰ ਐਂਟਰ ਕੀਤੇ ਉਹਦੀ ਘਰ ਵਾਲੀ ਨੇ ਦੇਖ ਕੇ ਉਹ ਹੈਰਾਨ ਹੋ ਗਈ, ਕਹਿੰਦੇ ਤੂੰ ਇੱਥੇ ਕੀ ਕਰਨਾ ਹੈ। ਉਹ ਕਹਿੰਦਾ ਮੈਥੋਂ ਨਹੀਂ ਰਿਹਾ ਗਿਆ ਤੇਰੇ ਕੋਲ ਇੱਕ ਮਿੰਟ ਵਾਲੇ ਅੱਖਾਂ 'ਚੋਂ ਪਾਣੀ ਆਵੇ, ਕਹਿੰਦੇ ਤੂੰ ਤਾਂ ਮੈਂ ਤਾਂ ਪੱਕਦੇ ਇੱਕ ਮਿੰਟ ਨਹੀਂ ਤੇ ਬਗੈਰ ਰਹੇ, ਵੀ ਮੈਂ ਤਾਂ ਆ ਕਰਕੇ ਪਹਿਲਾਂ ਡੈੱਡ ਬੋਡੀ 'ਤੇ ਚੜ੍ਹ ਕੇ ਆਇਆ, ਹੁਣ ਸੱਪ ਦੇ ਵੀ ਮੈਂ ਰਿਸਕ ਲਗਾ। ਉਹ ਕਹਿੰਦੀ ਕੰਮ ਲਿਆ, ਤੂੰ ਮੈਨੂੰ ਇੰਨਾ ਪਿਆਰ ਕਰਦਾ, ਤੂੰ ਡੈੱਡ ਬੋਡੀ ਦੇ ਉੱਪਰ ਚੜ੍ਹ ਕੇ ਆ ਗਿਆ, ਤੂੰ ਸੱਪ ਦੀ ਪੂੰਛ ਫੜ ਕੇ ਮੇਰੇ ਉੱਪਰ ਆ ਗਿਆ, ਜੇ ਤੂੰ ਇੰਨਾ ਹੀ ਪਿਆਰ ਕਰਦਾ, ਇੰਨਾ ਪਿਆਰ ਤਾਂ ਤੂੰ ਰੱਬ ਨਾਲ ਕਰ, ਤੈਨੂੰ ਰੱਬ ਆਸਾਨੀ ਨਾਲ ਮਿਲਜੂ, ਮੇਥੋਂ ਕੀ ਰਹੇਗਾ। ਸੋ ਉਸ ਤੋਂ ਬਾਅਦ ਉਹ ਉਹਨਾਂ ਨੂੰ ਦਿਲ 'ਚ ਗੱਲ ਆ ਗਈ ਅਤੇ ਉਹ ਇੱਕ ਪੂਰਨ ਸੰਤ ਬਣੇ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਜੁਦਾਈ ਕਿਸੇ ਨਾਲ ਮਿਲਾਪ ਕਰਨ ਦੇ ਲੋਕਾਂ ਦੇ ਅਣਗਿਣਤ ਢੰਗ ਨੇ। ਕਾਲਜ ਸਾਨੂੰ ਪਤਾ ਸੀ, ਐਵੇਂ ਚਿੱਠੀਆਂ ਲੈ ਕੇ ਕਾਗਜ਼ ਫੜਾ ਦੇਣਾ, ਵੀ ਇਹਨੂੰ ਕਹਿ ਦਿਓ ਵੀ ਆਹ ਕਾਪੀ ਲੈ ਜਾ, ਇਹਨੂੰ ਸੁਨੇਹਾ ਦੇ ਦੇਣਾ, ਕਿਉਂਕਿ ਇੱਕ ਦੂਜੇ ਨਾਲ ਸਾਡੇ ਦਿਲ ਮਿਲੇ ਹੁੰਦੇ ਸੀ। ਕਈ ਵਾਰੀ ਜਿਹੜੇ ਹੁੰਦੇ ਨੇ ਜਿਨ੍ਹਾਂ ਨੇ ਲਵ ਮੈਰਿਜ ਕਰਾਈ ਹੈ, ਸਾਡਾ ਵੀ ਥੋੜ੍ਹਾ ਤਜਰਬਾ, ਉਹ ਇੱਕ ਮਿੰਟ ਕੱਢਣਾ ਔਖਾ ਹੁੰਦਾ। ਜਦੋਂ ਅਸੀਂ ਪੜ੍ਹਾਉਂਦੇ ਸੀਗੇ, ਸਾਡੇ ਹੁਣ ਤੁਸੀਂ ਕਹੋਗੇ ਰੇਡੀਓ 'ਤੇ ਪਰਸਨ ਗੱਲਾਂ ਕਰਨ ਲੱਗ ਗਏ, ਉਹ ਯੂਨੀਵਰਸਿਟੀ 'ਚ ਪੜ੍ਹਦੇ ਸੀ, ਅਸੀਂ ਇੱਕ ਦੂਜੇ ਨੂੰ ਫਟਾਫਟ ਪਹਿਲਾਂ ਤਾਂ ਮਿਲਦੇ ਲੁਧਿਆਣੇ ਆ ਕੇ, ਅਤੇ ਦੂਜੇ ਦਿਨ ਚਿੱਠੀ ਲਿਖ ਦਿੰਦੇ, ਫਿਰ ਅਗਲੇ ਫਰਾਈਡੇ ਨੂੰ ਇਕੱਠੇ, ਕਿਉਂਕਿ ਫਰਾਈਡੇ ਕੱਢਣਾ ਵੀ ਬੜਾ ਮੁਸ਼ਕਲ ਹੋ ਜਾਂਦਾ ਸੀ। ਇਹ ਆ ਜੁਦਾਈ ਦਾ। ਪਲਟੂ ਸਾਹਿਬ ਕੀ ਕਹਿੰਦੇ ਨੇ? ਪਲਟੂ ਸਾਹਿਬ ਕਹਿੰਦੇ ਨੇ, ਅੰਮਾ ਮੇਰਾ ਦਿਲ ਲਗਾ, ਅੰਮਾ ਮੇਰਾ ਦਿਲ ਲਗਾ, ਮੁਸੇ ਰਹਾ ਨਾ ਜਾਏ, ਮੁਸੇ ਰਹਾ ਨਾ ਜਾਏ, ਬਿਨਾਂ ਸਾਹਿਬ ਕੋ ਦੇਖੇ। ਕਿ ਮੇਰਾ ਉਹਦੇ ਨਾਲ ਦਿਲ ਲੱਗ ਗਿਆ, ਹੁਣ ਉਹਦੇ ਬਗੈਰ ਮੈਨੂੰ ਇੱਕ ਮਿੰਟ ਵੀ ਰਹਿਣਾ ਮੁਸ਼ਕਲ ਹੋ ਗਿਆ। ਫਰੀਦ ਸਾਹਿਬ ਦੇਖ ਲਓ, ਆਪਣੇ ਮੁਰਸ਼ਦ ਦੀ ਯਾਦ ਦੇ ਵਿੱਚ ਰੋਟੀ ਨਹੀਂ ਖਾਂਦੇ ਹੀ ਭੁੱਖ ਹੋ ਗਿਆ, ਪੁੱਠੇ ਲੰਕੇ ਸਭ ਉਹਨਾਂ ਦਾ ਜਿਹੜਾ ਸਰੀਰ ਸੀ ਨਾ, ਮਤਲਬ ਹੱਡੀਆਂ ਹੀ ਰਹਿ ਗਈਆਂ, ਪਿੰਜਰ ਬਣ ਗਿਆ। ਸੋ ਜਦੋਂ ਪਿੰਜਰ ਬਣ ਗਿਆ, ਮੂਵਮੈਂਟ ਹੋਵੇ ਨਾ, ਸਰੀਰ ਦੀ ਇੰਨੇ ਕਮਜ਼ੋਰ ਹੋ ਗਏ, ਜਿਹੜੇ ਕਾਂ ਸੀਗੇ ਦਰਖਤਾਂ 'ਤੇ ਬੈਠੇ, ਉਹ ਠੁੰਗਾ ਮਾਰ ਮਾਰ ਕੇ ਉਹਨਾਂ ਦਾ ਮਾਸ ਵੀ ਖਾਣ ਲੱਗ ਗਏ, ਮਾਸ ਖਾਣ ਲੱਗ ਗਏ, ਕਿਉਂਕਿ ਛੇੜ ਹੀ ਨਹੀਂ ਸਕਦੇ ਸੀ, ਇੰਨੇ ਕਮਜ਼ੋਰ ਹੋ ਚੁੱਕੇ ਸੀਗੇ। ਪਰ ਜਦੋਂ ਉਹਨਾਂ ਨੇ ਦੇਖਿਆ ਵੀ ਕੌਂ ਮੇਰਾ ਮਾਸ ਖਾਣ ਲੱਗ ਗਏ, ਉਹ ਕਹਿੰਦੇ ਅੱਖਾਂ ਨਾਲ ਦੇ ਖਾਣ, ਕਿਉਂਕਿ ਦਰਸ਼ਨ ਅੱਖਾਂ ਨਾਲ ਹੋਣੇ ਨੇ। ਉਸ ਵੇਲੇ ਫਰੀਦ ਸਾਹਿਬ ਨੇ ਕਾਵਾਂ ਨੂੰ ਕੀ ਕਿਹਾ ਸੀਗਾ? ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਕਾਗ ਮੀਨਸ ਕੌਂ, ਮੇਰੇ ਤਲੀਆਂ ਨੂੰ ਕੌਂ ਖਾ ਰਹੇ ਨੇ, ਅਜੇ ਵੀ ਰੱਬ ਨਾ ਬੌੜਿਆ, ਦੇਖ ਬੰਦੇ ਕੇ ਭਾਗ, ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਪਰ ਦੋ ਨੈਣਾ ਮਤ ਛੂਈਓ, ਫਿਰ ਦੇਖਣ ਕੀ ਆਸ। ਕਹਿੰਦੇ ਕਾਮੋ, ਤੁਸੀਂ ਜਿੰਨਾ ਮਰਜ਼ੀ ਸਰੀਰ ਖਾ ਲਓ, ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੇਰੀਆਂ ਅੱਖਾਂ ਨੂੰ ਨਾ ਛੇੜਿਓ, ਕਿਉਂਕਿ ਅੱਖਾਂ ਦੇ ਵਿੱਚ ਹਾਲੇ ਵੀ ਮੈਨੂੰ ਉਮੀਦ ਹੈ ਕਿ ਮੈਂ ਆਪਣੇ ਮੁਰਸ਼ਦ ਦੇ ਦੀਦਾਰ ਕਰ ਸਕਾਂ, ਦਰਸ਼ਨ ਕਰ ਸਕਾਂ। ਸੋ ਇਹ ਹੈ ਬਿਰਾ। ਜਿਸ ਤਰ੍ਹਾਂ ਦਾਈਆਂ ਦਾ ਸੂਲ ਹੁੰਦਾ ਨਾ, ਦਾਈਆਂ ਜਿਹੜੇ ਹੁੰਦੇ, ਜਾਂ ਮਾਂ ਦਾ ਕਹਿ ਲਓ ਸੂਲ ਹੁੰਦਾ, ਉਹ ਓਨਾ ਚਿਰ ਤੱਕ ਬੱਚੇ ਨੂੰ ਦੁੱਧ ਨਹੀਂ ਦਿੰਦੀਆਂ ਜਿੰਨਾ ਚਿਰ ਉਹ ਰੋਵੇ ਨਾ। ਕਿਉਂ? ਤੁਸੀਂ ਸਾਇੰਟੀਫਿਕ ਗੱਲ ਹੈ, ਹਿਸਟਰੀ ਹੈ, ਤੁਸੀਂ ਗੂਗਲ ਕਰਕੇ ਦੇਖ ਲਿਓ। ਕਹਿੰਦੇ ਜਦੋਂ ਬੱਚਾ ਰੋਂਦਾ ਨਾ, ਤਾਂ ਮਾਂ ਦੀਆਂ ਛਾਤੀਆਂ ਦੇ ਵਿੱਚ ਜੋਸ਼ ਆ ਜਾਂਦਾ, ਆਕੜ ਜਾਂਦੀ ਹੈ, ਉਹਨਾਂ ਨੂੰ ਪਤਾ ਕਿ ਮੇਰਾ ਬੱਚਾ ਮੈਨੂੰ ਦੁੱਧ ਲਈ ਪਿਆਸਾ, ਅਤੇ ਉਹ ਫਿਰ ਭੱਜਦੀਆਂ ਨੇ। ਅਤੇ ਜਿੰਨਾ ਚਿਰ ਰੋਵੇ ਨਾ, ਤਾਂ ਛਾਤੀਆਂ ਦੇ ਵਿੱਚ ਕਹਿੰਦੇ ਜੋਸ਼ ਨਹੀਂ ਆਉਂਦਾ, ਅਤੇ ਇਸ ਕਰਕੇ ਉਹਨੂੰ ਦੁੱਧ ਨਹੀਂ ਮਿਲਦਾ। ਸੋ ਕਹਿਣ ਦਾ ਭਾਵ ਹੈ, ਕੁਦਰਤੀ ਨਿਯਮ ਹੈ ਕਿ ਜਦ ਤੱਕ ਅਸੀਂ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਰੋ ਰੋ ਕੇ ਫਰਿਆਦ ਨਹੀਂ ਕਰਦੇ, ਉਹਨਾਂ ਚਿਰ ਸਤਿਗੁਰੂ ਦੀ ਰਹਿਮਤ ਵੀ ਜੋਸ਼ ਵਿੱਚ ਨਹੀਂ ਆਉਂਦੀ। ਜਦੋਂ ਅਸੀਂ ਆਪਣੇ ਸਤਿਗੁਰੂ ਨੂੰ ਅੰਦਰੋਂ ਅਰਜੋਈ ਕਰਦੇ ਹਾਂ, ਅੱਖਾਂ ਵਿੱਚ ਹੰਝੂਆਂ ਦੀਆਂ ਝੜੀਆਂ ਲਗਾ ਦਿੰਦੇ ਹਾਂ, ਦਿਲ ਵਿੱਚ ਧੁਰਤੜੀਆਂ ਉੱਠ ਰਹੀਆਂ ਹੁੰਦੀਆਂ ਨੇ, ਤਾਂ ਉਦੋਂ ਦੂਸਰੇ ਪਾਸੇ ਸਤਿਗੁਰੂ ਵੀ ਮਜਬੂਰ ਹੋ ਜਾਂਦੇ ਨੇ ਕਿ ਬੱਚਾ ਰੋ ਰਿਹਾ। ਜਿਸ ਤਰ੍ਹਾਂ ਮਾਂ ਨੂੰ ਬੱਚਾ ਰੋਂਦੇ ਨੂੰ ਦੇਖੋ, ਭੱਜ ਕੇ ਜਾ ਕੇ ਛਾਤੀ ਨਾਲ ਲਾਉਂਦੀ ਹੈ, ਦੁੱਧ ਪਿਲਾਉਂਦੀ ਹੈ ਵੀ ਉਹਨੂੰ ਪਿਆਸ ਹੈ, ਇਸ ਤਰ੍ਹਾਂ ਜਦੋਂ ਅਸੀਂ ਸੱਚੇ ਦਿਲੋਂ ਸਤਿਗੁਰੂ ਨੂੰ, ਬਾਬਾ ਜੀ ਨੂੰ, ਹਜ਼ੂਰ ਨੂੰ, ਮਹਾਰਾਜ ਜੀ ਨੂੰ, ਪੂਰਨ ਸੰਤਾਂ ਨੂੰ ਯਾਦ ਕਰਦੇ ਹਾਂ ਸੱਚੇ ਦਿਲੋਂ, ਦਿਖਾਵੇ ਲਈ ਨਹੀਂ। ਅੱਜ ਕੱਲ੍ਹ ਅਸਲ ਕੱਲ ਯੁੱਗ ਹੈ, ਦਿਖਾਵਾ ਬਹੁਤ ਹੁੰਦਾ, ਸ਼ੋਅ ਕਰਨ ਦੇ ਲਈ ਅੰਦਰੋਂ ਨਹੀਂ ਹੁੰਦਾ। ਜਦੋਂ ਅਸੀਂ ਸੱਚੇ ਦਿਲੋਂ ਉਹਨੂੰ ਯਾਦ ਕਰਦੇ ਹਾਂ, ਰੋਂਦੇ ਹਾਂ, ਤਾਂ ਫਿਰ ਜਿਹੜਾ ਸ਼ਹਿਨਸ਼ਾਹ ਹੈ ਆਪੀ ਇੰਤਜ਼ਾਮ ਕਰ ਦਿੰਦਾ। ਹਵਾਈ ਜੇ ਜਹਾਜ਼ ਜਾਣਾ, ਇੱਥੋਂ ਕੈਨੇਡਾ ਤੋਂ ਇੰਡੀਆ ਜਾਣਾ, ਹਵਾਈ ਟਿਕਟ ਦੇ ਪੈਸੇ ਵੀ ਆ ਜਾਂਦੇ ਨੇ, ਕਿਤੋਂ ਆ ਜਾਣ, ਨੌਕਰੀ ਤੋਂ ਛੁੱਟੀ ਵੀ ਮਿਲ ਜਾਂਦੀ, ਜਿਹੜਾ ਬੋਸ ਕਹਿੰਦਾ ਨੌਕਰੀ ਤੋਂ ਛੁੱਟੀ ਨਹੀਂ ਮਿਲਣੀ, ਬੱਚਿਆਂ ਦਾ ਫਿਕਰ ਵੀ ਖਤਮ ਹੋ ਜਾਂਦਾ, ਫਿਰ ਅਸੀਂ ਫਟਾਫਟ ਜਹਾਜ਼ ਚੜ੍ਹ ਕੇ ਉਹਦੇ ਦਰਬਾਰ ਵਿੱਚ, ਉਹਦੇ ਡੇਰੇ ਪਹੁੰਚ ਜਾਂਦੇ, ਉਹਦੇ ਦਰਸ਼ਨ ਕਰਦੇ ਹਾਂ, ਸਤਿਸੰਗ ਸੁਣਦੇ ਹਾਂ। ਅਸੀਂ ਕਹਿੰਦੇ ਹਾਂ ਕਿ ਸਤਿਗੁਰੂ ਦਾ ਜਿਹੜਾ ਸਤਿਸੰਗ ਹੈ, ਲੰਬਾ ਹੋਵੇ ਤਾਂ ਕਿ ਅਸੀਂ ਵੱਧ ਤੋਂ ਵੱਧ ਨੇੜੇ ਹੋ ਕੇ ਹੋਰ ਨੇੜੇ ਹੋ ਕੇ ਵੱਧ ਤੋਂ ਵੱਧ ਦਰਸ਼ਨ ਕਰੀਏ। ਦਰਸ਼ਨਾਂ ਦੀ ਭੁੱਖ ਘਟਣ ਦੀ ਥਾਂ ਵੱਧਦੀ ਜਾਂਦੀ ਹੈ ਅਤੇ ਜਿਉਂ ਜਿਉਂ ਪ੍ਰੇਮ ਪੱਕਦਾ ਅਸੀਂ ਆਪਣੇ ਮੁਰਸ਼ਦ ਦੇ ਹੋਰ ਨੇੜੇ ਵੱਧ ਨੇੜੇ ਹੋਣਾ ਚਾਹੁੰਦੇ ਹਾਂ। ਸਤਿਗੁਰੂ ਦੇ ਪਲ ਭਰ ਦਾ ਵਿਛੋੜਾ ਵੀ ਸੱਚਾ ਪ੍ਰੇਮੀ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਕੋਈ ਪੂਰਨ ਸੰਤ ਆਉਂਦੇ ਨੇ ਸਾਨੂੰ ਦਰਸ਼ਨ ਦੇ ਕੇ ਜਾਂਦੇ ਨੇ, ਜਦੋਂ ਜਾਣ ਲੱਗਦੇ ਹਾਂ ਦੇਖੋ ਕਿੰਨਾ ਰੋਂਦੇ ਹਾਂ ਅਖੀਰ ਜਦੋਂ ਦਰਸ਼ਨ ਕਰਦੇ ਨੇ। ਸੋ ਇਹ ਸੱਚੇ ਪ੍ਰੇਮੀ ਤਾਂ ਸਤਿਗੁਰੂ ਦੇ ਵਿੱਚ ਹੁੰਦਾ, ਇਹ ਪ੍ਰੇਮੀ ਦਾ ਪ੍ਰੇਮੀ ਦੇ ਨਾਲ ਸੰਬੰਧ ਹੁੰਦਾ, ਦੋਨੇ ਪਾਸੇ ਪ੍ਰੇਮ ਚੱਲ ਰਿਹਾ ਹੁੰਦਾ। ਸੋ ਜਿਹੜਾ ਪ੍ਰੇਮੀ ਹੁੰਦਾ ਜਿਹਨੂੰ ਅੰਦਰੋਂ ਲਗਨ ਲੱਗ ਗਈ ਨਾ, ਉਹ ਕੀ ਹੈ, ਨਾ ਖਾਂਦਾ ਨਾ ਬੋਲਦਾ, ਚੁੱਪ ਚਾਪ ਰਹਿੰਦਾ, ਟੈਲੀਫੋਨ ਕਿਸੇ ਨੂੰ ਕਰਦਾ। ਲੋਕ ਕਹਿੰਦੇ ਨੇ ਜੇ ਆਕੜ ਹੋ ਗਈ ਬੋਲਦਾ ਨਹੀਂ, ਚੁੱਪ ਚੁਪੀਤਾ ਰਹਿੰਦਾ, ਉਹਨੂੰ ਨਾ ਰੋਟੀ ਦੀ ਭੁੱਖ ਲੱਗਦੀ ਹੈ, ਨਾ ਕੋਈ ਸੌਣ ਨੂੰ ਜੀ ਕਰਦਾ, ਦੋ ਦੋ ਵਜੇ ਤਿੰਨ ਤਿੰਨ ਵਜੇ ਜਾਗ ਪੈਂਦਾ, ਉਹਦੀ ਆਉਂਦੀ ਨਹੀਂ ਨਹੀਂ ਸਤਿਗੁਰ ਦੀ ਯਾਦ ਆਉਂਦੀ, ਸੋਚਦਾ ਪਰਪਜ਼ ਆਫ ਲਾਈਫ ਕੀ ਆ, ਮੈਂ ਉਹਦੇ ਕੋਲ ਕਿਉਂ ਵਿਛੜ ਗਿਆ। ਅਤੇ ਫਿਰ ਜਿਹੜੇ ਘਰ ਦੇ ਕੀ ਕਰਦੇ ਨੇ, ਘਰ ਦੇ ਕਹਿੰਦੇ ਜ਼ਿਆਦਾ ਕਹਿੰਦੇ ਨੇ ਪਾਗਲ ਹੋ ਗਿਆ, ਜੇ ਪਾਗਲ ਹੋ ਗਿਆ ਡਾਕਟਰ ਕੋਲ ਜਾਂਦੇ ਨੇ ਉਹ ਸਾਈਕੈਟ੍ਰਿਸਟ ਕੋਲ ਭੇਜ ਦਿੰਦਾ, ਜਾਂ ਕੋਈ ਚਿਮਟੇ ਵਾਲੇ ਬਾਬੇ ਕੋਲ ਕੁੱਟ ਕੁੱਟ ਕੇ ਉਹਨੂੰ ਮਾਰਦਾ ਵੀ ਭੂ ਚਿਮੜੀ ਵੀ ਹੈ, ਜਾਂ ਕਦੇ ਸਾਡੇ ਬਲੱਡ ਟੈਸਟ ਕਰਾਉਂਦਾ ਫੈਮਿਲੀ ਡਾਕਟਰ, MRI ਕਰਾਉਂਦੇ ਨੇ, ਸਿਟੀ ਸਕੈਨ ਕਰਾਉਂਦੇ ਨੇ, ਦਵਾਈਆਂ ਦੇ ਦੇ ਕੇ ਥੱਕ ਜਾਂਦੇ ਨੇ। ਉਹ ਕਹਿੰਦੇ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ, ਇਹ ਕਿਹਨੂੰ ਸਾਰਾ ਕੁਝ ਠੀਕ ਹੈ, ਬਲੱਡ ਪ੍ਰੈਸ਼ਰ ਵੀ ਠੀਕ ਹੈ, MRI ਵੀ ਠੀਕ ਆ ਗਈ, ਸਿਟੀ ਸਕੈਨ ਵੀ ਠੀਕ ਹੋ ਗਿਆ, ਤੇਰੇ ਗੁੰਮਸੁੰਮ ਬੋਲਦਾ ਕਿ ਉਹਨੂੰ ਝੱਕ ਹੀ ਜਾਂਦਾ, ਡੇਮ ਰਿਹਾ ਜਾਵਾਂਗੂ। ਪਰ ਉਹਨਾਂ ਨੂੰ ਇਹ ਪਤਾ ਨਹੀਂ ਇਹਨਾਂ ਨੂੰ ਬਿਮਾਰੀ ਕੀ ਹੈ, ਬਿਮਾਰੀ ਹੈਗੀ ਵਿਛੋੜੇ ਦੀ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਵਾਹ, ਵੈਦ ਡਾਕਟਰ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਵਾਹ, ਭੋਲਾ ਵੈਦ ਨਾ ਜਾਣਦਾ ਕਰਕ ਕਲੇਜੇ ਮੇ, ਕਿ ਉਹਦਾ ਜਿਹੜਾ ਬਿਮਾਰੀ ਹੈ ਉਹ ਕਰਕ ਕਲੇਜੇ ਮਾਂ, ਕਿ ਉਹਦੇ ਅੰਦਰ ਇੱਕ ਬਿਮਾਰੀ ਹੋਰ ਲੱਗੀ ਹੈ ਵਿਛੋੜੇ ਦੀ। ਜਿੰਨਾ ਚਿਰ ਤੱਕ ਉਹਦਾ ਵਿਛੋੜਾ ਦੂਰ ਨਹੀਂ ਹੁੰਦਾ, ਜਿੰਨਾ ਚਿਰ ਉਹ ਆਪਣੇ ਪ੍ਰੇਮੀ ਨੂੰ ਨਹੀਂ ਮਿਲਦਾ, ਮਿਲ ਜੇ ਨਾ, ਜਿਸ ਤਰ੍ਹਾਂ ਤੁਸੀਂ ਦੇਖੋ ਅੱਜ ਕੱਲ੍ਹ ਗਰਮੀਆਂ ਪੈ ਰਹੀਆਂ ਨੇ ਬ੍ਰੈਮਟਨ ਦੇ ਵਿੱਚ, ਮੈਨੂੰ ਪਰਸੋਂ ਦੀ ਗੱਲ ਯਾਦ ਹੈ, ਅਸੀਂ ਪੁਦੀਨਾ ਲਾਇਆ ਵਾ ਸੀਗਾ, ਉਹ ਦੋ ਕੁ ਦਿਨ ਪਾਣੀ ਨਹੀਂ ਦਿੱਤਾ ਅਤੇ ਉਹ ਮੁਰਝਾ ਗਿਆ, ਅਤੇ ਜਦੋਂ ਮੈਂ ਸ਼ਾਮ ਨਾਲ ਟੂਟੀ ਨਾਲ ਪਾਣੀ ਦਿੱਤਾ ਉਹਦੇ ਉੱਤੇ, ਅਤੇ ਦੂਜੇ ਦਿਨ ਦੇਖਿਆ ਪੂਰਾ ਐਨ ਨੌਂ ਵਾਰ ਨੌਂ ਖਿੜਿਆ ਪਿਆ ਸੀਗਾ। ਸੋ ਇਸ ਕਰਕੇ ਬਿਰਾ ਦੇ ਵਿੱਚ ਮਿਲਾਪ ਦਾ ਹੋਣਾ ਜ਼ਰੂਰੀ ਹੈ। ਜਦੋਂ ਨਹੀਂ ਮਿਲਾਪ ਹੁੰਦਾ, ਜਿਸ ਤਰ੍ਹਾਂ ਉਹਦੇ ਪਾਣੀ ਨਾਲ ਪੁਦੀਨੇ ਦਾ ਲਿੰਕ ਸੀਗਾ, ਇਸ ਤਰ੍ਹਾਂ ਹੀ ਪ੍ਰੇਮੀ ਦਾ ਦੂਸਰੇ ਪ੍ਰੇਮੀ ਨਾਲ ਲਿੰਕ ਹੁੰਦਾ, ਜਦੋਂ ਉਹਨਾਂ ਦੀਆਂ ਨਜ਼ਰਾਂ ਉਹਨਾਂ ਦੇ ਨੇੜੇ ਨਹੀਂ ਹੁੰਦੇ ਤਾਂ ਉਹ ਸੁੱਕ ਕੇ ਸਵਾਹ ਹੋ ਜਾਂਦੇ ਨੇ। ਸੋ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਵਾਂ, ਭੋਲਾ ਵੈਦ ਨਹੀਂ ਜਾਣਦਾ ਕਰਕ ਕਲੇਜੀ ਮਾਂ। ਸੋ ਇਹ ਜੁਦਾਈ ਦਾ ਟੌਪਿਕ ਹੈ, ਸੋ ਆਪਾਂ ਹੋਰ ਵੀ ਇਹਨੂੰ ਕੰਟੀਨਿਊ ਰੱਖਾਂਗੇ, ਟਾਈਮ ਵੀ ਅੱਜ ਆਪਣਾ ਸ਼ਾਰਟ ਹੀ ਹੈ। ਸੋ ਲੈਟਸ ਹੀਅਰ ਦਾ ਸੈਕਿੰਡ ਸੌਂਗ।
Yeah।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਬਿਰਹਾ, ਜੁਦਾਈ, ਵਿਛੋੜੇ ਦੇ ਟੌਪਿਕ ਦੇ ਉੱਤੇ ਗੱਲ ਕਰ ਰਹੇ ਹਾਂ ਅਤੇ ਇਹਦੇ ਵਿੱਚ ਆਪਾਂ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਜਿਹੜੀਆਂ ਤਿੰਨ ਚਿੱਠੀਆਂ ਨੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਉਹਨਾਂ ਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ। ਮੇਨ ਟੌਪਿਕ ਆਪਾਂ ਬਿਰਹਾ ਦਾ, ਡਿਫਰੈਂਟ ਡਿਫਰੈਂਟ ਸੰਤਾਂ ਨੇ, ਮਹਾਤਮਾ ਨੇ ਜੋ ਵੀ ਵਿਚਾਰ ਬਿਰਹਾ ਦੇ ਉੱਤੇ ਦਿੱਤੇ ਨੇ ਜਾਂ ਦੁਨਿਆਵੀ ਤੌਰ 'ਤੇ, ਉਹ ਆਪਾਂ ਕੋਸ਼ਿਸ਼ ਕੀਤੀ ਆ ਕਿ ਟਾਈਮ ਬਾਉਂਡ ਦੇ ਵਿੱਚ, ਟਾਈਮ ਦੀ ਲਿਮਿਟ ਦੇ ਵਿੱਚ ਆਪਾਂ ਉਹਨੂੰ, ਮੈਂ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਜਿਹੜਾ ਹੁਣ ਇਹ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ ਕਿ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਇਹ ਉਹਨਾਂ ਦੀ ਪਹਿਲੀ ਚਿੱਠੀ ਹੈ। ਇਹ ਸ਼ਬਦ ਪਹਿਲੀ ਚਿੱਠੀ ਹੈ। ਪਹਿਲੀ ਚਿੱਠੀ ਕਿਉਂ ਲਿਖੀ, ਮੈਂ ਅੱਗੇ ਦੱਸ ਚੁੱਕਿਆ ਵੀ ਜਦੋਂ ਉੱਧਰੋਂ ਕੋਈ ਅੰਮ੍ਰਿਤਸਰ ਤੋਂ ਕੋਈ ਸੁਨੇਹਾ ਨਹੀਂ ਆਇਆ, ਉਹ ਤੜਫਦੇ ਰਹੇ ਰਾਤ ਦਿਨ, ਅਤੇ ਉਹਨਾਂ ਨੇ ਆਪਣੇ ਪਿਆਰੇ ਗੁਰੂ ਨੂੰ ਇੱਕ ਲਿਖ ਕੇ ਮੈਸੇਜ ਭੇਜਿਆ ਅਤੇ ਨਾਲ ਕਿਹਾ ਵੀ ਇਹ ਗੁਰੂ ਸਾਹਿਬ ਨੂੰ ਦੇ ਦਿਓ। ਉਹਨਾਂ ਨੂੰ ਉਹ ਚਿੱਠੀ ਮਿਲੀ ਨਹੀਂ ਸੀ, ਉਹ ਪਹਿਲੀ ਚਿੱਠੀ, ਕਿਉਂਕਿ ਟਾਈਮ ਆਪਣੇ ਕੋਲ ਥੋੜ੍ਹਾ, ਕਿਉਂਕਿ ਵਿੱਚ ਆਪਣੇ 10-15 ਮਿੰਟ ਉਹ ਲਾਈਵ ਪ੍ਰੋਗਰਾਮ ਕਰਕੇ ਨਿਕਲ ਗਏ। ਸੋ ਇਹਨੂੰ ਸ਼ਾਰਟ ਰੱਖ ਕੇ ਮੈਂ ਚਿੱਠੀਆਂ ਦੇ ਬਾਰੇ ਸ਼ਾਰਟਕੱਟ ਹੀ ਰੱਖੂੰਗਾ। ਸੋ ਪਹਿਲਾਂ ਉਹਨਾਂ ਨੇ ਕਿਹਾ, ਪਹਿਲੀ ਚਿੱਠੀ ਕੀ ਹੈ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਮਾਈ ਮਾਈਂਡ ਲੋਂਗਸ ਫਾਰ ਗੁਰਦਰਸ਼ਨਸ, ਮਾਈ ਮਾਈਂਡ ਲੋਂਗਸ ਫਾਰ ਗੁਰੂਦਰਸ਼ਨਸ, ਕਿ ਮੇਰਾ ਜਿਹੜਾ ਮਨ ਹੈ, ਦਿਲ ਹੈ, ਆਤਮਾ ਹੈ, ਉਹ ਗੁਰੂ ਦਰਸ਼ਨ ਤੋਂ, ਗੁਰੂਆਂ ਦੇ, ਆਪਣੇ ਗੁਰੂ ਦੇ ਦਰਸ਼ਨ ਤੋਂ ਬਿਨਾਂ ਤੜਫ ਰਹੀ ਹੈ। ਮੈਂ ਆਪਦੇ ਦਰਸ਼ਨਾਂ ਲਈ ਤੜਫ ਰਿਹਾ। ਬਿਲਪ ਕਰੇ ਚਾਤ੍ਰਿਕ ਕੀ ਨਾਈ, ਇਟ ਕ੍ਰਾਈਜ਼ ਆਊਟ ਲਾਈਕ ਏ ਥਰਸਟੀ ਰੇਨ ਵਰਡ। ਜਿਹੜਾ ਉਹ ਹੁੰਦਾ ਨਾ ਮੀਂਹ ਦੇ ਵਿੱਚ ਚਾਤ੍ਰਿਕ ਹੁੰਦਾ, ਰੇਨ ਵਰਡ ਹੁੰਦਾ, ਉੱਪਰ ਕਰਦੇ ਪਿਉਂ ਪਿਉਂ, ਕਿਉਂਕਿ ਉਹਨੂੰ ਮੀਂਹ ਦੇ ਪਾਣੀ ਦੀ ਬੂੰਦ ਚਾਹੀਦੀ ਹੈ, ਕਿਉਂਕਿ ਉਹਦੇ ਗਲ ਵਿੱਚ ਗਲੀ ਹੁੰਦੀ ਹੈ। ਜੇ ਉਹ ਟੋਭਿਆਂ ਤੋਂ ਜਾਂ ਕਿਤੋਂ ਪਾਣੀ ਪੀਵੇ ਤਾਂ ਪਾਣੀ ਅੰਦਰ ਨਹੀਂ ਆਉਂਦਾ, ਬਾਹਰ ਨਿਕਲ ਜਾਂਦਾ। ਇਸ ਕਰਕੇ ਉਹ ਸਿੱਧਾ ਮੂੰਹ ਉੱਪਰ ਨੂੰ ਰੱਖਦਾ ਕਿ ਜਦੋਂ ਬੂੰਦ ਡਿੱਗੂਗੀ ਸਿੱਧੀ ਮੇਰੇ ਅੰਦਰ ਜਾਊਗੀ, ਉਹਦੇ ਲਈ ਤੜਫਦਾ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਤੁਹਾਡੇ ਦਰਸ਼ਨਾਂ ਲਈ ਤੜਫ ਰਿਹਾ। ਸੋ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਗੁਰੂ ਦਰਸ਼ਨ ਸੰਤ ਪਿਆਰੇ ਜੀਓ, ਮਾਈ ਥਰਸਟ ਇਜ਼ ਨਾਟ ਕੰਕਸ ਐਂਡ ਫਾਈਨ ਨੋ ਪੀਸ ਵਿਦਾਊਟ ਯੂ, ਵਿਦਾਊਟ ਯੂਅਰ ਦਰਸ਼ਨ। ਆਪਦੇ ਦਰਸ਼ਨਾਂ ਤੋਂ ਬਗੈਰ ਨਾ ਮੇਰੀ ਪਿਆਸ ਬੁੱਝਦੀ ਹੈ ਅਤੇ ਨਾ ਮਨ ਨੂੰ ਸ਼ਾਂਤੀ ਆਉਂਦੀ ਹੈ। ਸਿੰਪਲ ਤਰੀਕੇ ਨਾਲ ਹੋਂ ਕੋਲੀ ਜਿਉਂ ਕੋਲ ਕਵਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਪੰਜਾਬ ਦੇ ਅੰਦਰ ਬਾਕੀ ਤਾਂ ਮੈਨੂੰ ਪਤਾ ਨਹੀਂ, ਪੰਜਾਬ 'ਚ ਕੀ ਰਿਵਾਜ਼ ਹੈ, ਜਦੋਂ ਕਿਸੇ ਮੁੰਡੇ ਕੁੜੀ ਦਾ ਵਿਆਹ ਹੁੰਦਾ ਤਾਂ ਜਿਹੜੇ ਉਹਦੇ ਰਿਸ਼ਤੇਦਾਰ ਨੇ, ਮਾਂ ਬਾਪ ਨੇ, ਭੈਣ ਭਰਾ ਨੇ, ਹੱਥ 'ਚ ਕੁਛ ਰੁਪਏ ਸ਼ਗਨ ਦਾ ਫੜ ਕੇ ਉਹਦੇ ਸਿਰ ਦੇ ਉੱਤੋਂ ਦੀ ਗੇੜਾ ਦਿੰਦੇ ਨੇ ਕਿ ਮੈਂ ਤੇਰੇ ਉੱਤੋਂ ਦੀ ਇਹ ਵਾਰ ਰਿਹਾ, ਕੁਰਬਾਨ ਕਰ ਰਿਹਾ। ਸੋ ਉਹੀ ਚੀਜ਼ ਗੁਰੂ ਸਾਹਿਬ ਕਹਿੰਦੇ ਨੇ, ਹਉ ਕੋਲੀ ਜਿਉਂ ਕੋਲ ਕਮਾਈ ਗੁਰੂ ਦਰਸ਼ਨ ਸੰਤ ਪਿਆਰੇ ਜੀਓ, ਕਿ ਮੈਂ ਆਪਣੇ ਆਪ ਨੂੰ ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਲਈ ਕੁਰਬਾਨ ਕਰ ਰਿਹਾ। ਆਈ ਐਂਡ ਮਾਈ ਸੋਲ ਇਜ਼ ਸੈਕਰੀਫਾਈਸ ਟੂ ਦਿਸ ਬਲੈਸਡ ਵਿਜ਼ਨ ਆਫ ਮਾਈ ਬਿਲਵਡ ਗੁਰੂ। ਫਿਰ ਦੂਸਰੀ ਚਿੱਠੀ ਲਿਖੀ ਉਹਨਾਂ ਨੇ, ਜਦੋਂ ਤੱਕ ਪਹਿਲੀ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ, ਤੜਫਦੇ ਰਹੇ, ਉਹਨਾਂ ਨੇ ਵੀ ਸੋਚਿਆ ਵੀ ਸ਼ਾਇਦ ਉਹਨਾਂ ਨੂੰ ਨਹੀਂ ਮਿਲੀ ਹੋਣੀ। ਫਿਰ ਉਹਨਾਂ ਨੇ ਦੂਜੀ ਚਿੱਠੀ ਹੋਰ ਸਟਰੋਂਗ ਲਿਖੀ। ਉਹ ਚਿੱਠੀ 'ਚ ਕੀ ਲਿਖਦੇ ਨੇ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੂਆ ਦੇਖੇ ਸਾਰੰਗ ਪਾਣੀ, ਯੂਅਰ ਫੇਸ ਇਜ ਸੋ ਬਿਊਟੀਫੁਲ ਐਂਡ ਯੂਅਰ ਪ੍ਰੀਚਿੰਗ ਸਤਸੰਗ ਇਜ਼ ਵੈਰੀ ਹਾਰਟ ਟੱਚਿੰਗ। ਤੇਰਾ ਮੁੱਖ ਸਾਵਨਾ, ਤੇਰਾ ਜਿਹੜਾ ਮੁੱਖ ਹੈ, ਚਿਹਰਾ ਹੈ, ਉਹ ਇੰਨਾ ਪਿਆਰਾ ਹੈ, ਇੰਨਾ ਅਟਰੈਕਟਿਵ ਹੈ, ਸਹਿਜ ਧੁਨ ਬਾਣੀ। ਸੋ ਉਸੇ ਤਰ੍ਹਾਂ ਹੀ ਜੋ ਤੁਸੀਂ ਬੋਲਦੇ ਹੋ, ਮੁਖਾਰਵਿੰਦ 'ਚੋਂ ਕੋਈ ਸ਼ਬਦ ਕਹਿ ਦਿਓ, ਉਹ ਇੰਨਾ ਟੱਚਿੰਗ ਹੁੰਦਾ, ਚਿਰ ਹੂਆ ਦੇਖੇ ਸਾਰੰਗ ਪਾਣੀ। ਸੋ ਉਹਦਾ ਮਤਲਬ ਇਹੀ ਹੈ ਕਿ ਮੈਂ ਤੁਹਾਨੂੰ ਦੇਖਦੇ ਨੂੰ ਜਿਸ ਤਰ੍ਹਾਂ ਕਾਫੀ ਚਿਰ ਤੋਂ ਤੜਫ ਰਹੇ ਹਾਂ। ਤਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਪਰਾਰੇ ਜੀਓ, ਕਿ ਉਹ ਧਰਤੀ ਅੰਮ੍ਰਿਤਸਰ ਦੀ ਕਿੰਨੀ ਪਵਿੱਤਰ ਹੈ। ਤਨ ਸੋ ਦੇਸ਼ ਜਹਾਂ ਤੂੰ ਵਸਿਆ, ਜਿੱਥੇ ਤੂੰ ਵੈਸ ਰਹੇ ਹਾਂ, ਜਿੱਥੇ ਤੂੰ ਰਹਿ ਰਹੇ ਹਾਂ, ਉਹ ਧਰਤੀ, ਉਹ ਮਿੱਟੀ ਕਿੰਨੀ ਕਰਮਾਂ ਵਾਲੀ ਹੈ ਮੇਰੇ ਸੱਜਣ ਮੀਤ ਪਿਆਰੇ ਜੀਓ, ਕਿ ਉਹ ਧਰਤੀ, ਉਹ ਮਿੱਟੀ ਕਿੰਨੀ ਪਿਆਰੀ ਹੈ ਜਿੱਥੇ ਮੇਰੇ ਗੁਰੂ ਦੇਵ ਦਾ ਵਾਸਾ ਹੈ। ਫਿਰ ਤੀਸਰੀ ਚਿੱਠੀ, ਉਹ ਜਿਹੜੀ ਗੱਲ ਅਗਲੀ ਹੈ, ਹੂੰ ਕੋਲੀ ਜਿਉਂ ਕੋਲ ਕਮਾਈ, ਮੈਂ ਪਹਿਲਾਂ ਗੱਲ ਕਰ ਚੁੱਕੇ ਹਾਂ। ਫਿਰ ਤੀਸਰੀ ਚਿੱਠੀ ਜਿਹਦੇ ਉੱਤੇ ਨੰਬਰ 3 ਪਾ ਕੇ ਉਹਨਾਂ ਨੇ ਕਿਹਾ, ਆਪਣੇ ਚੇਲੇ ਨੂੰ ਭੇਜਿਆ ਲਾਹੌਰ ਤੋਂ, ਵੀ ਇਹ ਗੁਰੂ
ਗੁਰੂ ਜੀ ਦੇ ਹੱਥ ਚ ਦੇ ਕੇ ਆਉਂਦੀ ਕਿਤੇ ਹੋਰ ਨਾ ਦਿਓ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਦੋਨੇ ਚਿੱਠੀਆਂ ਪਿਰਥੀ ਨੇ ਫੜ ਲਈਆਂ ਨੇ, ਸੋ ਉਹਨਾਂ ਨੂੰ ਕਹਾਣੀ ਸਾਰੀ ਪਤਾ ਲੱਗ ਗਈ, ਪਰ ਉਹ ਭਾਣੇ ਚ ਰਹਿਣਾ ਚਾਹੁੰਦੇ ਸੀ, ਇਸ ਕਰਕੇ ਨੰਬਰ 3 ਪਾ ਕੇ ਉਹ ਚਿੱਠੀ ਗੁਰੂ ਸਾਹਿਬ ਨੂੰ ਦਿੱਤੀ, ਤੇ ਜਦੋਂ ਗੁਰੂ ਸਾਹਿਬ ਨੂੰ ਉਹ ਚਿੱਠੀ ਮਿਲੀ ਤੇ ਉਹਨਾਂ ਨੂੰ ਪਤਾ ਲੱਗਿਆ ਦੋ ਚਿੱਠੀਆਂ ਹੋਰ ਮਿਲੀਆਂ ਨੇ, ਤੇ ਉਹਨਾਂ ਨੇ ਪੁੱਛਿਆ ਸਾਰਿਆਂ ਨੂੰ ਬੁਲਾ ਕੇ ਚਿੱਠੀ ਕਿੱਥੇ ਆ, ਨਹੀਂ ਪਿਰਥੀ ਨੂੰ ਪੁੱਛਿਆ ਚਿੱਠੀ, ਕਹਿੰਦਾ ਮੈਨੂੰ ਕੀ ਪਤਾ। ਸੋ ਫਿਰ ਗੁਰੂ ਸਾਹਿਬ ਤਾਂ ਜਾਨੀ ਜਾਨ ਸੀਗੇ, ਉਹਨਾਂ ਨੇ ਕਿਸੇ ਸੇਵਕ ਨੂੰ ਕਿਹਾ ਕਹਿੰਦੇ ਐਂ ਕਰੋ ਪਿਰਥੀ ਦਾ ਨਾ ਕੁੜਤਾ ਖੁੰਡੀ ਤੇ ਟੰਗਿਆ ਵਾ, ਉਹ ਜੋ ਦੋ ਚਿੱਠੀਆਂ ਕੱਢ ਲਿਆ, ਫਿਰ ਉਹ ਚਿੱਠੀਆਂ ਮਿਲੀਆਂ ਤੇ ਉਹਨਾਂ ਨੇ ਪੜ੍ਹੀਆਂ। ਸੋ ਇਹ ਤੀਸਰੀ ਚਿੱਠੀ ਦੇ ਵਿੱਚ ਕੀ ਲਿਖਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕੱਲ ਯੁਗ ਹੋਤਾ, ਹੇ ਪਿਆਰੇ ਸਤਿਗੁਰੂ ਜੀ ਮੇਰੇ ਲਈ ਇੱਕ ਪਲ ਵੀ ਦੂਰ ਰਹਿਣਾ ਇੱਕ ਕੱਲ ਯੁਗ ਦੇ ਇੱਕ ਯੁਗ ਦੇ ਬਰਾਬਰ ਹੈ, ਹੁਣ ਕਦ ਮਿਲੀਏ ਪ੍ਰੀਏ ਤੁਧ ਭਗਵੰਤਾ, ਹੇ ਦੀਨ ਦਿਆਲ ਹੇ ਪਿਆਰੇ ਸਤਿਗੁਰੂ ਜੀ ਕਿਰਪਾ ਕਰਕੇ ਇੰਨਾ ਤਾਂ ਦੱਸ ਦਿਓ, ਇੰਨੀ ਤਾਂ ਮੇਰੇ ਤੇ ਰਹਿਮਤ ਕਰ ਦਿਓ, ਮੈਨੂੰ ਐਂ ਤਾਂ ਦੱਸ ਦਿਓ ਕਿ ਮੈਨੂੰ ਹੁਣ ਤੁਸੀਂ ਕਦੋਂ ਬੁਲਾਓਗੇ, ਕਦੋਂ ਮੈਨੂੰ ਤੁਸੀਂ ਦਰਸ਼ਨ ਦਿਓਗੇ। ਬੰਦਾ ਇੰਨੇ ਤੜਫ ਸੀ ਤੀਸਰੀ ਚਿੱਠੀ 'ਚ, ਮੋਹੇ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ, ਮੈਨੂੰ ਆਪਦੇ ਦਰਬਾਰ ਦੇ ਆਪਦੇ ਡੇਰੇ ਦੇ ਆਪਦੇ ਸਤਸੰਗ ਦੇ ਦਰਸ਼ਨਾਂ ਤੋਂ ਬਿਨਾਂ ਨਾ ਨੀਂਦ ਆਉਂਦੀ ਹੈ, ਅਤੇ ਸਾਰੀ ਰਾਤ ਪਾਸੇ ਲਈ ਜਾਂਦਾ, ਇੱਧਰ ਵੜਦਾ ਉੱਧਰ ਬੰਦਾ ਅਸਮਾਨ ਦੇ ਤਾਰੇ ਹੀ ਗਿਣਦਾ। ਸੋ ਜਦੋਂ ਗੁਰੂ ਸਾਹਿਬ ਨੂੰ ਇਹ ਤੀਸਰੀ ਚਿੱਠੀ ਮਿਲੀ ਤਾਂ ਉਹਨਾਂ ਨੇ ਫਟਾਫਟ ਕਿਸੇ ਨੂੰ ਕਿਹਾ ਕਿ ਲਾਹੌਰ ਜਾਓ ਅਤੇ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਆਓ। ਜਦੋਂ ਅਰਜਨ ਦੇਵ ਜੀ ਉੱਥੇ ਪਹੁੰਚੇ ਗੁਰੂ ਦੇ ਦਰਸ਼ਨ ਕੀਤੇ ਤਾਂ ਉੱਥੇ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੇ ਤਿੰਨ ਚਿੱਠੀਆਂ ਤਿੰਨੇ ਲਿਖੀਆਂ ਨੇ ਹੁਣ ਚੌਥੀ ਵੀ ਲਿਖ ਦੇ। ਫਿਰ ਉਹਨਾਂ ਨੇ ਚੌਥੇ ਸ਼ਬਦ ਉੱਥੇ ਵਿਚਾਰਾ ਦੱਸੇ, ਕਿਉਂਕਿ ਟਾਈਮ ਥੋੜ੍ਹਾ। ਉਹਨਾਂ ਨੇ ਲਿਖਿਆ ਭਾਗ ਹੂਆ, ਭਾਗ ਹੂਆ ਬਾਈ ਮਾਈ ਗੁੱਡ ਲੱਕ ਗੁਰੂ ਸੰਤ ਮਿਲਾਇਓ ਦੈਟ ਨਾਓ ਆਈ ਹੈ ਮੈਟ ਮਾਈ ਬਿਲਾਵਡ ਸਤਿਗੁਰੂ, ਪ੍ਰਭ ਅਵਿਨਾਸ਼ੀ ਘਰ ਨੇ ਪਾਇਆ ਐਂਡ ਆਈ ਗੋਡ ਐਂਡ ਆਈ ਰਿਸੀਵਡ ਐਂਡ ਆਈ ਸਾ ਗੋਡ ਵਿਦ ਇਨ ਮਾਈ ਬੋਡੀ। ਫਿਰ ਸੁਣ ਲਓ, ਭਾਗ ਹੂਆ ਕਿਸਮਤ ਚੰਗੀ ਸੀਗੀ, ਗੁਰੂ ਸੰਤ ਮਿਲਾਇਆ ਮੇਰੀ ਕਿਸਮਤ ਚੰਗੀ ਸੀ ਕਿ ਗੁਰੂ ਸੰਤ ਮਿਲ ਗਏ ਮੈਨੂੰ, ਪ੍ਰਭ ਅਵਿਨਾਸ਼ੀ ਘਰ ਮੇ ਪਾਇਆ ਸੋ ਹੁਣ ਮੈਨੂੰ ਆਪਣੇ ਘਰ ਦੇ ਵਿੱਚ ਹੀ ਅੰਦਰਲੀ ਗੱਲ ਹੈ ਰੂਹਾਨੀ ਗੱਲ ਹੈ ਕਿ ਗੋਡ ਮੇਰੇ ਅੰਦਰ ਹੀ ਮੈਨੂੰ ਦਰਸ਼ਨ ਹੋ ਗਏ। ਸੇਵ ਕਰੀ ਪਲ ਚਸ਼ਾ ਨਾ ਉਤਰੈ ਜਨ ਨਾਨਕ ਦਾਸ ਤੁਮਾਰੇ ਜੀਓ, ਨਾਓ ਆਈ ਸ਼ੈਲ ਨਾਟ ਸੈਪਰੇਟਿਡ ਫਰੋਮ ਯੂ ਈਵਨ ਫਾਰ ਏ ਮੂਮੈਂਟ। ਹਾਂਜੀ, ਸੇਵ ਕਰੀ ਪਲ ਚਸ਼ਾ ਨਾ ਉਤਰੇ ਜਨ ਨਾਨਕ ਦਾਸ ਤੁਮਾਰੇ ਜੀਓ, ਕਿ ਹੇ ਸੱਚੇ ਪਾਤਸ਼ਾਹ ਹੁਣ ਮੈਨੂੰ ਇੱਕ ਸਕਿੰਟ ਲਈ ਵੀ ਆਪ ਤੋਂ ਦੂਰ ਨਾ ਕਰੀ, ਹੁਣ ਤੂੰ ਬੁਲਾ ਲਿਆ ਮੈਨੂੰ, ਪਲੀਜ਼ ਮੈਨੂੰ ਪਤਾ ਜੁਦਾਈ ਕਿੰਨੀ ਬੁਰੀ ਹੁੰਦੀ ਹੈ ਸੋ ਮੈਨੂੰ ਆਪਦੇ ਚਰਨਾਂ ਤੋਂ ਕਦੇ ਵੀ ਜੁਦਾ ਕਰੀ। ਸੋ ਇਹ ਚੌਥੀ ਚਿੱਠੀ ਚਿੱਠੀ ਨਹੀਂ ਸੀ, ਚੌਥੀ ਉਹਨਾਂ ਦੇ ਪ੍ਰੈਜੈਂਸ ਦੇ ਵਿੱਚ ਕਿਹਾ ਸੀ। ਸੋ ਇਹ ਤਿੰਨ ਚਿੱਠੀਆਂ ਸੀ, ਬਿਰਹਾ ਦਾ ਸ਼ਬਦ ਹੈ ਟੋਟਲ। ਸੋ ਇਹੀ ਹੈ ਕਿ ਜਿਹੜਾ ਬਿਰਹਾ ਹੈ ਨਾ ਜਿਹਦੇ ਲੱਗ ਜੇ ਤਨ ਨੂੰ ਉਹਨੂੰ ਹੀ ਪਤਾ ਹੁੰਦੀ ਹੈ, ਬਾਕੀਆਂ ਨੂੰ ਨਹੀਂ ਪਤਾ। ਬਾਕੀ ਤਾਂ ਇੱਕਦਮ ਕਾਮਲਾ ਹੋ ਗਿਆ, ਪਾਗਲ ਹੋ ਗਿਆ, ਝੱਲਾ ਹੋ ਗਿਆ, ਖਾਂਦਾ ਹੀ ਨਹੀਂ, ਗੁੰਮਸੁੰਮ ਰਹਿੰਦਾ, ਇਹਨੂੰ ਉਪਰੀ ਕਸਰ ਚੜ ਗਈ। ਪਰ ਜੇ ਕਿਸੇ ਦੀ ਅਬ ਲਗਨ ਲੱਗੀ ਕਿਆ ਕਰੀਏ, ਨਾ ਜੀ ਸਕੀਏ ਨਾ ਮਰੀਏ। ਹਾਂਜੀ, ਇਹ ਕਬੀਰ ਸਾਹਿਬ ਦੀ ਬਾਣੀ ਹੈ ਕਿ ਜਿਹਨੂੰ ਲਗਨ ਲੱਗ ਜਾਂਦੀ ਹੈ ਉਹ ਫਿਰ ਨਾ ਜਿਉਂਦਿਆਂ 'ਚ ਹੈ ਨਾ ਮਰਦਿਆਂ 'ਚ, ਉਹ ਤਾਂ ਉੱਥੇ ਹੀ ਜਾਣਾ ਚਾਹੁੰਦਾ। ਇਸੇ ਤਰ੍ਹਾਂ ਜੇ ਇਹਨੂੰ ਨੈਗੇਟਿਵ ਤੌਰ 'ਤੇ ਦੇਖੀਏ, ਜਿਹੜਾ ਬੰਦਾ ਹੁਣ ਸ਼ਰਾਬੀ ਹੁੰਦਾ, ਸ਼ਰਾਬੀ ਕੀ ਹੈ ਨੈਗੇਟਿਵ ਤੌਰ 'ਤੇ ਮੈਂ ਗੱਲ ਕਰਦਾ, ਉਹ ਜੋ ਸ਼ਾਮ ਹੁੰਦੀ ਹੈ ਉਹਨੂੰ ਤੜਫ ਉੱਠਦੀ ਹੈ, ਬਹਾਨਾ ਮਾਰਦਾ ਮੈਂ ਠੇਕੇ ਜਾਣਾ, ਨੂਨ ਦੀ ਜੇ ਡਲੀ ਮਿਲ ਜੇ ਉਹਦੇ ਨਾਲ ਦਾਰੂ ਦਾ ਘੁੱਟ ਭਰ ਲੈਣਾ, ਜੇ ਨਹੀਂ ਵੀ ਪੈਸੇ ਤਾਂ ਕਿਸੇ ਚੋਰੀ ਠੱਗੀ ਕਰ ਲੂ, ਕਿਉਂਕਿ ਉਹਦੀ ਖਿੱਚ ਉਹ ਬੋਤਲ ਦੇ ਵੱਲ ਆ, ਉਹ ਠੇਕੇ ਦੇ ਵੱਲ ਹੈ ਜਿਹੜੀ ਕਿ ਨੈਗੇਟਿਵ ਹੈ, ਅਤੇ ਜਿਹੜੀ ਸੱਚੀ ਹੁੰਦੀ ਹੈ ਉਹਦੀ ਵੀ ਖਿੱਚ ਹੈ, ਖਿੱਚ ਦੋਨਾਂ ਪਾਸੇ ਹੀ ਹੈ, ਚਾਹੇ ਉਹ ਨੈਗੇਟਿਵ ਹੈ ਚਾਹੇ ਪੋਜ਼ਿਟਿਵ ਹੈ, ਉਹ ਪਤਾ ਉਹਨੂੰ ਹੀ ਆ ਜਿਹਨੂੰ ਖਿੱਚ ਪਈ ਹੋਵੇ। ਜਿਹੜੇ ਬੰਦੇ ਨੇ ਚੋਰੀ ਕਰਨੀ ਹੈ ਉਹਨੂੰ ਚੋਰੀ ਦੀ ਖਿੱਚ ਹੈ, ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਇਹਦਾ ਬਟੂਆ ਕੱਢ ਲਈਏ, ਇਹਦਾ ਕੱਢ ਲਈਏ, ਰਾਤ ਨੂੰ ਆਪਾਂ ਕਿਸੇ ਦੀ ਕਾਰ ਚੱਕ ਕੇ ਲੈ ਜਾਈਏ, ਹਾਂਜੀ ਉਹ ਸਵਾਦ ਪੈਂਦਾ। ਅਤੇ ਜੇ ਕਿਸੇ ਨੂੰ ਨਸ਼ੇ ਦਾ ਚਿੱਟੀ ਪੁੜੀ ਦਾ, ਉਹ ਦੇਖ ਲਓ ਸਕੂਲਾਂ 'ਚ ਬੱਚੇ ਨੇ ਘਰਦਿਆਂ ਤੋਂ ਵੀ ਲੁਕ ਲੁਕ ਕੇ ਇੱਧਰ ਕਿੱਧਰ ਬੈਠਦੇ ਨੇ, ਸਕੂਲਾਂ 'ਚ ਅਸੀਂ ਦੇਖਦੇ ਨੇ ਜੋ ਸੈਰ ਕਰਨ ਜਾਂਦੇ ਨੇ ਸ਼ਾਮ ਨੂੰ ਬੈਠ ਕੇ ਉਹ ਕਾਗਜ਼ 'ਚ ਪਾ ਕੇ ਬਸ ਧੋਖਾ ਪਾ ਕੇ ਪੀਂਦੇ ਨੇ, ਹਾਂਜੀ ਉਹਨਾਂ ਨੂੰ ਉਹ ਸਵਾਦ ਆ ਕਿਉਂਕਿ ਉਹ ਵੀ ਉਹਨਾਂ ਨੂੰ ਲੱਗਣ ਲੱਗਿਆ ਉਡੀਕਦੇ ਰਹਿੰਦੇ ਨੇ ਕਦੋਂ ਸ਼ਾਮ ਹੋ ਗਈ ਕਦੋਂ ਕਰਾਂਗੇ। ਇਹ ਸਿਰਫ ਉਹ ਜੁਦਾਈ ਜਿਹੜੀ ਹੈ ਨਸ਼ੇ ਤੋਂ ਹੈ, ਬੁਰੀਆਂ ਆਦਤਾਂ ਤੋਂ ਹੈ, ਅਤੇ ਕਈ ਵਾਰੀ ਜਿਹੜੀ ਜੁਦਾਈ ਹੈ ਉਹ ਚੰਗੀਆਂ ਆਦਤਾਂ ਹੁੰਦਾ ਹੁੰਦੀ ਹੈ। ਸੋ ਆਪਾਂ ਅੱਜ ਚੰਗੀਆਂ ਗੱਲਾਂ 'ਤੇ ਗੱਲ ਕਰਦੇ ਹਾਂ, ਜੁਦਾਈ 'ਚ ਉਹ ਗੱਲ ਹੋਣੀ ਚਾਹੀਦੀ ਹੈ, ਉਹ ਜਿਹੜੀ ਪੂਰੀ ਜਿਹਦੇ ਨੂੰ ਲੱਗ ਜੇ ਨਾ ਚੰਗੀ ਆਦਤ, ਚਾਹੇ ਉਹ ਬੋਆਏਫ੍ਰੈਂਡ ਗਰਲਫ੍ਰੈਂਡ ਨੇ, ਚਾਹੇ ਉਹ ਗੁਰੂ ਅਤੇ ਚੇਲੇ ਦਾ ਸੰਬੰਧ ਹੈ, ਚਾਹੇ ਉਹ ਰੱਬ ਅਤੇ ਆਤਮਾ ਦਾ ਸੰਬੰਧ ਹੈ, ਜਿਹਦੇ ਨਾਲ ਵੀ ਸੰਬੰਧ ਹੈ, ਜਿਹਦੇ ਨਾਲ ਚਿਰ ਕਿਸੇ ਨਾਲ ਵਾਪ ਨਹੀਂ ਵਾਪਰਦੀ, ਜਿਸ ਪੀੜ ਨਾ ਜਿਸ ਪੈਰ ਨਾ ਪੱਟੀ ਵਿਆਈ, ਜਿਸ ਪੈਰ ਨਾ ਪੱਟੀ ਵਿਆਈ, ਉਹ ਪੈਰ ਹੁੰਦੇ ਨੇ ਬਜ਼ੁਰਗ ਜਿਹੜੇ ਆਪਣੀ ਇੰਡੀਆ ਤਾਂ ਖਾਸੇ ਹੁੰਦੇ ਨੇ, ਧੋਂਦੇ ਤਾਂ ਹੈ ਨਹੀਂ ਅੱਡੀਆਂ, ਅੱਡੀਆਂ ਪਾੜ ਜਾਂਦੀਆਂ ਨੇ, ਜਦੋਂ ਪਾੜ ਜਾਂਦੀਆਂ ਨੇ ਫਿਰ ਹਰ ਵਕਤ ਦਰਦ ਹੁੰਦਾ, ਉੱਥੇ ਹੀ ਕਹਾਵਤ ਬਣੀ ਹੈ, ਜਿਸ ਪੈਰ ਨਾ ਪੱਟੀ ਵਿਆਈ ਉਹ ਕੀ ਜਾਣੇ ਪੀੜ ਪਰ ਆਈ, ਉਹਨੂੰ ਕੀ ਪਤਾ ਨਹੀਂ ਤਾਂ ਬੰਦੇ ਕਹਿੰਦਾ ਤੁਰੇ ਕਹਿੰਦਾ ਐਵੇਂ ਚੀਕਾਂ ਜਿਹੀਆਂ ਮਰ ਜਾਂਦਾ, ਉਹਦੀਆਂ ਅੱਡੀਆਂ 'ਚ ਹਰ ਵਕਤ ਦਰਦ ਹੁੰਦਾ ਰਹਿੰਦਾ, ਖੂਨ ਆਕੜ ਜਾਂਦਾ ਕਿਉਂਕਿ ਉਹਦੀਆਂ ਜਿਹੜੀਆਂ ਅੱਡੀ ਆ ਪਾੜ ਜਾਂਦੀ ਹੈ। ਸੋ ਇਸ ਕਰਕੇ ਉਸੇ ਨੂੰ ਪਤਾ, ਇਸੇ ਕਰਕੇ ਹੀ ਇਹ ਗੱਲ ਗੁਰੂ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਸੀਗੀ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵਾਨ। ਤਾਂ ਆਪਣੀਆਂ ਚਿੱਠੀਆਂ ਚਿੱਠੀਆਂ ਤਾਂ ਆਪਾਂ ਵੀ ਲਿਖਦੇ ਹਾਂ, ਲਵ ਲੈਟਰ ਜਿਹੜੇ ਮੁੰਡੇ ਕੁੜੀਆਂ ਕਾਲਜ 'ਚ ਲਿਖਦੇ ਨੇ ਉਹ ਬੜੇ ਤਰੀਕੇ ਨਾਲ ਲਿਖਦੇ ਨੇ, ਮੈਂ ਅਸਮਾਨ 'ਚੋਂ ਤਾਰੇ ਤੋੜ ਲਿਆਊਂਗਾ, ਆਹ ਕਰ ਲੂੰਗਾ, ਵਾਹ ਕਰ ਲੂੰਗਾ, ਵਾਅਦੇ ਹੁੰਦੇ ਨੇ, ਚਾਹੇ ਬਾਅਦ 'ਚ ਲੜਾਈ ਹੋਵੇ, ਕਿਉਂਕਿ ਉਹ ਦੁਨਿਆਵੀ ਪਿਆਰ ਹੈ। ਪਰ ਜਿੱਥੇ ਰੂਹਾਨੀ ਪਿਆਰ ਹੁੰਦਾ ਉਹ ਪਿਓਰ ਹੁੰਦਾ, ਖਾਲਸ ਹੁੰਦਾ, ਜਿਹਨੂੰ ਕਹਿੰਦੇ ਦੇਸੀ ਘਿਓ ਖਾਲਸ, ਇੱਕ ਬਨਾਉਠੀ ਘੀ ਹੁੰਦਾ। ਸੋ ਜਿਹੜਾ ਰੂਹਾਨੀ ਪਿਆਰ ਹੁੰਦਾ ਆਪਣੇ ਗੁਰੂ ਨਾਲ ਹੋਵੇ, ਆਪਣੇ ਮੁਰਸ਼ਦ ਨਾਲ ਹੋਵੇ, ਆਪਣੇ ਸੰਤ ਨਾਲ ਹੋਵੇ, ਆਪਣੇ ਕਿਸੇ ਸਤਸੰਗੀ ਨਾਲ ਹੋਵੇ, ਉਹ ਪਿਓਰ ਪਿਆਰ ਹੁੰਦਾ। ਉਹਦੇ ਤੋਂ ਬਿਨਾਂ ਆਪਾਂ ਨੂੰ ਰਹਿਣਾ ਬੜਾ ਮੁਸ਼ਕਿਲ ਹੁੰਦਾ, ਕਿਉਂਕਿ ਉੱਥੇ ਫਿਰ ਜੁਦਾਈ ਦੇ ਵਿੱਚ ਉਸ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ, ਅਤੇ ਜਦੋਂ ਨੈਗੇਟਿਵ ਜੁਦਾਈ ਹੁੰਦੀ ਹੈ ਉਦੋਂ ਫੀਲਿੰਗ ਡਿਫਰੈਂਟ ਹੁੰਦੀ ਹੈ। ਨੈਗੇਟਿਵ ਜੁਦਾਈ ਦੇ ਵਿੱਚ ਕਈ ਵਾਰੀ ਲੰਬੇ ਪੈ ਕੇ ਪੈਰਾਂ 'ਤੇ ਡੰਡੇ ਵੀ ਖਾਣੇ ਪੈਂਦੇ ਨੇ, ਪੱਟੇ ਵੀ ਖਾਣੇ ਪੈਂਦੇ ਨੇ, ਪਰ ਜਿਹੜੀ ਰੂਹਾਨੀ ਹੁੰਦੀ ਹੈ ਉਹਦੇ ਵਿੱਚ ਮਾਲੋ ਮਾਲ ਹੀ ਹੁੰਦਾ, ਕਦੇ ਕੋਈ ਨੁਕਸਾਨ ਨਹੀਂ ਹੁੰਦਾ। ਨੁਕਸਾਨ ਜੇ ਹੋ ਵੀ ਜਾਵੇ ਉਹ ਵੀ ਪੂਰਨ ਹੋ ਜਾਂਦਾ, ਕਿਉਂਕਿ ਅਲਟੀਮੇਟ ਸਰੀਰ ਦਾ ਨੁਕਸਾਨ ਹੋ ਸਕਦਾ ਪਰ ਆਤਮਾ ਬੜੀ ਮਜ਼ਬੂਤ ਹੁੰਦੀ ਹੈ। ਸੋ ਇਹ ਰੂਹਾਨੀ ਜਿਹੜੀ ਸੀਗੀ ਜੁਦਾਈ ਸੀਗੀ, ਕਿਉਂਕਿ ਟਾਈਮ ਥੋੜ੍ਹਾ ਸੀਗਾ ਅਤੇ ਵਿੱਚੋਂ ਵਿੱਚੋਂ ਕਵਰ ਕਰਕੇ ਮੈਂ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਫ ਆਈ ਹੈਵ ਐਨੀ, ਮੈਂ ਕੋਈ ਗਲਤ ਕਹਿ ਗਿਆ ਹੋਵਾਂ, ਕਿਉਂਕਿ ਜਦੋਂ ਤੁਸੀਂ ਆਪਣੇ ਮਨ ਚੱਲਦੇ ਹੋ ਟਾਈਮ ਨੂੰ ਕਵਰ ਕਰਨ ਲਈ, ਸੋ ਆਈ ਫੀਲ ਸੋਰੀ। ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਸੋ ਹੁਣ ਲੈਟਸ ਸੀ ਦਾ ਲਾਸਟ ਸੌਂਗ, ਸੋ ਉਦੋਂ ਤੱਕ ਮੈਨੂੰ ਤੁਸੀਂ ਆ ਗਿਆ ਦਿਓ। ਥੈਂਕ ਯੂ ਵੈਰੀ ਮੱਚ। ਸੁਣੋ ਸੌਂਗ।
ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਵਿਲਪ ਕਰੈ ਚਾਤ੍ਰਿਕ ਕੀ ਨਿਆਈ, ਵਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨ ਉਤਰੈ ਸਾਂਤ ਨ ਆਵੈ, ਤ੍ਰਿਖਾ ਨ ਉਤਰੈ ਸਾਂਤ ਨ ਆਵੈ, ਬਿਨ ਦਰਸ਼ਨ ਸੰ ਪਿਆਰੇ ਜੀਓ। ਓ ਕੋਲੀ ਜੀਓ ਕਾਲ ਕੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਕੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਜਾਣਦੇ ਹੋ ਜੋ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਦੇ। ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਹਨ ਕੈਸ਼ਬੈਕ ਜਿੱਤਣ ਦੇ ਮੌਕੇ। ਹੁਣ ਗੱਲ ਕਰਦੇ ਹਾਂ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕਿਸੇ ਕੈਨੇਡਾ ਆਉਣ ਵਾਲੇ ਵਿਅਕਤੀ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50, ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/newtocanada, that's www.simpli.com/newtocanada।
पूरे ओंटारियो में लाखों लोग अपनी COVID-19 की वैक्सीन हासिल कर चुके हैं। हेल्थ कनाडा की मंजूर शुदा वैक्सीन अस्पतालों, डॉक्टर्स के दफातर, फार्मेसीज और अवामी वैक्सीनेशन के मुकाम पर दस्तियाब हैं। अपना किरदार अदा करें, अपनी वैक्सीन हासिल करें। 300 जुबानों में मदद के लिए ontario.ca/bookvaccine पर जाएं या 1-888-999-6488 पर कॉल करें। हुकूमत ओंटारियो की तरफ से अदायगी की गई।
जबरदस्त, एक दफा फिर से आ गई लीजा कॉस्मेटिक्स की वेयर हाउस सेल, यानी क्वालिटी प्रोडक्ट्स और डिस्काउंट्स का जबरदस्त मेल, जहां आपको मिलेंगे परफ्यूम्स, कॉस्मेटिक्स, स्किन केयर, डिजाइनर सनग्लासेस, डिजाइनर पर्सेस, चॉकलेट्स और बहुत कुछ आपको मिलेगा 80% तक डिस्काउंट। तो आइए, एट 135 कॉमर्स वैली ड्राइव ईस्ट मार्कम में सेल स्टार्ट हो रही है July 31st से August 17th तक। ज्यादा डिटेल्स के लिए विजिट कीजिए लीजा कॉस्मेटिक्स.com।
for fast, affordable, reliable and unlimited internet is starting from 39.99 for your business or home. Contact gorog.ca at gorog.ca. Prices are guaranteed for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorog.ca. That's gorogue.ca. Or call 647-273-3255.